ਬਖਸੋ ਖਤਾ ਹਕੀਨ ਮੈਂ ਭਾਰੀ,
ਮੇਰੇ ਖਤਾ ਜਿਹੜੇ ਗੁਨਾਹ ਨੇ ਬਖਸ਼ ਦਿਓ ਕਿਰਪਾ ਕਰਕੇ, ਮੈਂ ਭਾਰੀ ਗੁਨਾਹ ਕੀਤਾ।
ਮੇਟਣ ਕਰੇ ਰਜਾਏ ਤੁਮਾਰੀ,
ਕਿਉਂਕਿ ਮੈਂ ਆਪ ਜੀ ਦੀ ਜਿਹੜੀ ਆਗਿਆ ਹੈ ਮੰਨੀ ਨੀ, ਮੋੜ ਦਿੱਤੀ ਸੀ।
ਨਿਜ ਪ੍ਰਸੰਨਤਾ ਮੋਹ ਪਰ ਕੀਜੈ,
ਮੇਰੇ ਉੱਤੇ ਆਪਣੀ ਖੁਸ਼ੀ ਕਰੋ ਹੁਣ।
ਸਦਾ ਸੰਗ ਅਬ ਮੁਜੈ ਰੱਖੀਜੈ,
ਮਹਾਰਾਜ ਹੁਣ ਮੈਂ ਨੀ ਜਾਂਦਾ ਕਿਤੇ, ਮੈਨੂੰ ਆਪਣੇ ਨਾਲ ਹੀ ਰੱਖਿਓ ਸਦਾ ਜੀ।
ਸ੍ਰੀ ਮੁਖ ਕਹੈ ਸਦਾ ਸੁ ਪ੍ਰਸੰਨਾ,
ਸ਼੍ਰੋਮਣੀ ਮੁਖ ਵਿਚੋਂ ਬਚਨ ਹੋਇਆ ਕੋਈ ਨੀ ਭਾਈ ਮਰਦਾਨਾ, ਸਦਾ ਖੁਸ਼ ਰਹੋ।
ਤੂੰ ਸੰਗ ਰਹੋ ਸਦਾ ਸੁਖ ਮੰਨਾ,
ਤੂੰ ਸੁਖ ਮੰਨ ਕੇ ਸਦਾ ਸਾਡੇ ਨਾਲ ਰਹੋ, ਇਹ ਵੀ ਸਾਡੇ ਕੌਤਕ ਹੀ ਹਨ।
ਸੁਧਾ ਲਗੇ ਹਵੈ ਹੈ ਤੁਝ ਤਾਈ,
ਭਾਈ ਮਰਦਾਨਾ ਸਾਨੂੰ ਪਤਾ ਕਿ ਤੈਨੂੰ ਭੁੱਖ ਲੱਗੀ ਹੋਈ ਹੈ।
ਖਾਹੋ ਮਧੁਰ ਫਲ ਕੋ ਤ੍ਰਿਪਤਾਏ,
ਆ ਜਿਹੜਾ ਕੌਡਾ ਰਾਕਸ਼ਸ ਲੈ ਕੇ ਆਇਆ ਮਿੱਠੇ ਫਲ, ਇਹ ਪਹਿਲਾਂ ਤੂੰ ਖਾਣਾ ਕਰ।
ਮਾਇਆ ਇਸ ਲਈ ਕਰ ਹੋ ਤੇ ਕਾਲਾ,
ਮੈਂ ਆਗਿਆ ਲੈ ਕਰਕੇ ਉਸ ਵਕਤ,
ਇਹ ਫਲ ਸੁੰਦਰ ਮਧੁਰ ਵਿਸਾਲਾ,
ਜਿਹੜੇ ਬੜੇ ਸੋਹਣੇ ਸੋਹਣੇ ਮਿੱਠੇ ਮਿੱਠੇ ਫਲ ਸਨ,
ਧਰੇ ਗੁਰੂ ਆਗੇ ਰਸ ਪੂਰੇ,
ਉਹ ਰਸਾਂ ਨਾਲ ਭਰੇ ਹੋਏ ਫਲ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੇ।
ਹੁਣ ਮਰਦਾਨੇ ਕੋ ਦੇ ਰੂਰੇ,
ਫੇਰ ਭਾਈ ਮਰਦਾਨਾ ਜੀ ਨੂੰ ਬੜੇ ਸੁੰਦਰ ਉਹ ਦਿੱਤੇ।
ਨਿਜ ਆਹਾਰ ਮੈਲੀਨ ਬਿਹੋਰੀ,
ਬਿਹੋਰੀ ਫਿਰ ਮੈਂ ਆਪਣਾ ਭੋਜਨ ਲੈ ਲਿਆ।
ਅਚੇ ਮੁਦਰ ਜਿਨ ਸਾਧਨ ਥੋਰੀ,
ਮਿੱਠੇ ਮਿੱਠੇ ਫਲ ਛਕੇ ਜਿਨ੍ਹਾਂ ਦਾ ਸਵਾਦ ਬਹੁਤ ਜ਼ਿਆਦਾ ਵਧੀਆ ਸੀ।
ਫਲ ਜੇ ਹੋਤੇ ਅੱਗੇ ਸੁਖਦਾਈ,
ਸੋ ਜਿਹੜੇ ਫਲ ਸੀ ਅੱਗੇ ਸੁਖਦਾਈ ਬਹੁਤ ਸੋਹਣੇ,
ਸੋ ਚਾਏ ਦੇ ਰਾਕਸ਼ ਤਾਈ,
ਸੋ ਉਸ ਵਕਤ ਮੈਂ ਚੁੱਕ ਕੇ ਉਹ ਰਾਕਸ਼ ਤਾਈ ਦੇ ਦਿੱਤੇ।
ਜਬ ਕੌਡੇ ਕੇ ਮੁਖ ਮੈਂ ਪਾਵਨਾ,
ਜਦੋਂ ਕੌਡੇ ਰਾਕਸ਼ ਦੇ ਮੂੰਹ ਵਿਚ ਉਹ ਜਾ ਕਰਕੇ ਫਲ ਪਿਆ,
ਤਤ ਸਿਨ ਕਰੇ ਦੇਹੇ ਪਲਟਾਵਨਾ,
ਉਹ ਖਾਂਦਿਆਂ ਸਾਰ ਹੀ ਉਹ ਫਲ ਨੂੰ ਉਹਦੀ ਦੇਹੀ ਪਲਟ ਗਈ ਉਸੇ ਵਕਤ।
ਸੁਰ ਸਰੂਪ ਹਵਾ ਸਤੁਤ ਠਾਨੀ,
ਉਹ ਦੇਵ ਰੂਪ ਹੋ ਗਿਆ ਉਸ ਵਕਤ ਫਲ ਖਾਂਦਿਆਂ ਸਾਰ ਹੀ, ਤੇ ਦੇਹੀ ਪਲਟ ਗਈ। ਗੁਰੂ ਨਾਨਕ ਦੇਵ ਜੀ ਦੀ ਉਸਤਤ ਕਰਨ ਲੱਗਿਆ ਉਹ।
ਨਮੋ ਨਮ ਕਰਤਾ ਚਹੁ ਖਾਨੀ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮੋ ਨਮੋ ਕਰਤਾ ਚਹੁ ਖਾਨੀ ਕਹਿੰਦਾ, ਚਾਰ ਖਾਣੀਆਂ ਦੇ ਕਰਨ ਹਾਰ, ਹੇ ਗੁਰੂ ਨਾਨਕ ਦੇਵ ਜੀ, ਹੇ ਪਰਮੇਸ਼ਰ ਜੀ, ਤੈਨੂੰ ਮੈਂ ਮੱਥਾ ਟੇਕਦਾ ਬਾਰ ਬਾਰ।
ਨਿਰਗੁਣ ਸਰਗੁਣ ਤੋਰ ਸਰੂਪਾ,
ਹੇ ਅਕਾਲ ਪੁਰਖ ਜੀ, ਤੇਰਾ ਸਰੂਪ ਜਿਹੜਾ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ। ਨਿਰਗੁਣ ਵਿੱਚ ਤੂੰ ਨਿਰੰਕਾਰ ਹੈ, ਸਰਗੁਣ ਵਿੱਚ ਤੂੰ ਗੁਰੂ ਨਾਨਕ ਰੂਪ ਹੋ ਕੇ ਪ੍ਰਗਟ ਹੋਇਆ। ਇਹ ਦੇਵ ਲੋਕਾਂ ਨੂੰ ਪਤਾ ਲੱਗ ਜਾਂਦਾ ਹੁੰਦਾ, ਆਮ ਮਨੁੱਖ ਤਾਂ ਵਿਚਾਰਾ ਆਪਣੀ ਬੁੱਧੀ ਦਾ ਹੀ ਮਾਣ ਕਰੀ ਜਾਂਦਾ ਹੁੰਦਾ।
ਮਨ ਬਾਣੀ ਤੇ ਪਰੈ ਅਨੁਪਾ,
ਮਨ ਬਾਣੀ ਸਰੀਰ ਤੋਂ ਪਰੇ ਉਪਮਾ ਤੋਂ ਰਹਿਤ ਸਰੂਪ ਹੈ ਤੁਹਾਡਾ।
ਪਾਰ ਬ੍ਰਹਮ ਪਰਮੇਸ਼ਰ ਸਵਾਮੀ,
ਇਹ ਪਾਪਾਂ ਪੁੰਨਾਂ ਤੋਂ ਪਰੇ ਪਾਰ ਬ੍ਰਹਮ ਪਰਮ ਈਸ਼ਰ ਸਵਾਮੀ ਮਾਲਕ ਜੀ,
ਮੋਰ ਨਮਾਮ ਨਮਾਮ ਨਮਾਮੀ,
ਮੇਰੀ ਤੁਹਾਨੂੰ ਬਾਰ 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 ਨਮਸਕਾਰ ਹੈ।
ਭਗਤ ਵਸਲ ਦੀਨਨ ਦੁੱਖ ਭੰਜਨ,
ਭਗਤਾਂ ਦੇ ਪਿਆਰੇ ਗਰੀਬਾਂ ਦੇ ਦੁੱਖ ਭੰਨਣ ਵਾਲੇ ਜੀ,
ਜੈ 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 ਮੁਨ ਜਨ ਮਨ ਰੰਜਨ,
ਜੈ ਗੁਰੂ ਨਾਨਕ, ਜੈ ਗੁਰੂ ਨਾਨਕ, ਜੈ ਗੁਰੂ ਨਾਨਕ। ਮੁਨੀ ਜਨਾਂ ਦੇ ਮਨ ਨੂੰ ਰੰਜਨ ਤੋਂ ਭਾਵ ਪ੍ਰਸੰਨ ਕਰਨ ਵਾਲੇ ਗੁਰੂ ਨਾਨਕ, ਤੇਰੀ ਜੈ ਹੋਵੇ।
ਸੰਤ ਵਿਰੋਧਨ ਕੋ ਨਿਤ ਕਾਲ ਕੋ,
ਜਿਹੜੇ ਸੰਤਾਂ ਦੇ ਵਿਰੋਧੀਆਂ ਨੂੰ ਤੁਸੀਂ ਹਰ ਰੋਜ਼ ਨਾਸ਼ ਕਰਨ ਵਾਲੇ ਹੋ, ਰਿਪ ਤਾਪਨ ਹੋ ਜੀ।
ਧਰਮ ਸੇਤ ਜਗ ਮਹਿ ਪ੍ਰਤਪਾਲ ਕੋ,
ਤੁਸੀਂ ਧਰਮ ਦਾ ਇਹ ਜਿਹੜਾ ਸੇਤ ਤੋਂ ਭਾਵ ਮਰਿਆਦਾ ਦਾ ਪੋਲ ਬਣਾਇਆ ਜਗ ਨੂੰ ਪਾਲਣ ਵਾਸਤੇ ਜੀ।
ਪੁਨ ਵੰਦਨ ਤਬ ਪਦ ਭਗਵੰਤਾ,
ਫੇਰ ਤੁਹਾਡੇ ਚਰਨਾਂ ਤੇ ਹੇ ਭਗਵੰਤ ਜੀ ਮੱਥਾ ਟੇਕਦਾ ਹਾਂ।
ਸੁਨੋ ਭਇਓ ਜਿਵ ਮਮ ਵਿਰਤੰਤਾ,
ਲਓ ਹੁਣ ਮੈਂ ਆਪਣਾ ਪਿਛਲਾ ਵਰਤਾਂਤ ਸੁਣਾਉਣਾ, ਮੈਂ ਰਾਕਸ਼ ਕਿਉਂ ਬਣਿਆ ਇਹ ਮੈਂ ਤੁਹਾਨੂੰ ਦੱਸਦਾ।
ਤੁਮੇ ਅੰਤਰ ਜਾਮੀ ਸਭ ਜਾਣੋ,
ਤੁਸੀਂ ਅੰਤਰ ਜਾਮੀ ਹੋ ਜੀ, ਤੁਸੀਂ ਪਰਮੇਸ਼ਰ ਹੋ ਜੀ, ਸਭ ਜਾਣਦੇ ਹੋ ਜੀ।
ਤਦ ਨਿਰਦੇਸ਼ ਹੈ ਮਨ ਬਖਾਨੋ,
ਤਾਂ ਵੀ ਆਪ ਜੀ ਦੀ ਆਗਿਆ ਹੋਈ ਹੈ ਮੈਂ ਕਹਿੰਦਾ ਹਾਂ। ਇਸ ਤਰ੍ਹਾਂ ਹੁੰਦਾ ਕਿ ਭਾਵੇਂ ਕਿਸੇ ਨੂੰ ਪਤਾ, ਤੁਸੀਂ ਮੂੰਹ ਨਾਲ ਕਹੋ ਮੈਂ ਜੀ ਇੱਥੇ ਨੌਕਰੀ ਲੈਣ ਆਇਆ, ਮੈਂ ਐਮ ਏ ਕੀਤੀ ਹੋਈ ਹੈ, ਮੈਂ ਕੰਪਿਊਟਰ ਜਾਣਦਾ, ਮੈਂ 100 ਗੱਲਾਂ ਕਹਿ ਦਿਓ। ਉਹ ਕਹਿੰਦਾ ਐਂ ਨਹੀਂ, ਆਹ ਫਾਰਮੂਲਾ ਇਹ ਤਾਂ ਲਿਖ ਕੇ ਦੇ, ਲਿਖ ਕੇ ਦੇਗਾ ਤਾਂ ਕਾਰਵਾਈ ਚੱਲਣੀ ਆ, ਅਤੇ ਐਂ ਜਵਾਨੀ ਜਵਾਨੀ ਨਹੀਂ ਗੱਲ ਬਣਦੀ ਹੈ। ਇਹ ਵੀ ਗੁਰੂ ਸਾਹਿਬ ਅੱਗੇ ਭਾਵੇਂ ਸਤਿਗੁਰੂ ਹੁਣ ਵੀ ਤਾਂ ਅੰਤਰਜਾਮੀ ਹੋਈ ਨੇ, ਨਹੀਂ ਜਾਣਦੇ। ਆਪਾਂ ਘਰੇ ਬੈਠੇ ਕਹੋ ਚੱਲ ਮਹਾਰਾਜ ਜਾਣਦੇ ਹੀ ਆ, ਆਪਾਂ ਨੂੰ ਕੀ ਲੋੜ ਹੈ। ਨਹੀਂ, ਇਸ ਤਰ੍ਹਾਂ ਨਹੀਂ, ਵਿਧੀ ਪੂਰਵਕ ਵਿਧਾਨ ਜੋ ਬਣਿਆ, ਹੱਥ ਪੈਰ ਧੋ, ਗੁਰੂ ਦੇ ਚਰਨਾਂ ਚ ਆ, ਦੇਖ ਲਿਆ, ਪੈਸੇ ਪਾ, ਮੱਥਾ ਟੇਕ, ਅਰਦਾਸ ਕਰ, ਬੇਨਤੀ ਕਰ, ਹੁਕਮਨਾਮਾ ਲੈ, ਸਭ ਕੁਝ ਮਰਿਆਦਾ ਚ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਜਾਣਦੇ ਸਾਰਾ ਕੁਛ ਹੈ, ਪਰ ਕੌਡੇ ਰਾਕਸ਼ਸ ਨੂੰ ਕਹਿੰਦੇ ਨਹੀਂ ਤੈਥੋਂ ਸੁਣ, ਤੇਰੇ ਆਪਣੇ ਮੂੰਹ ਚੋਂ ਸੁਣਾ ਗੱਲ। ਇਹ ਭਲਾ ਤਾਂ ਹੋਣਾ ਜਦੋਂ ਤੇਰੀ ਦੇਹੀ ਵਿੱਚੋਂ ਤੇਰੀ ਆਤਮਾ ਬੋਲੇਗੀ। ਉਹ ਦੇਹੀ ਦਾ ਭਲਾ ਤਾਂ ਹੁੰਦਾ ਜੇ ਆਪਾਂ ਕਹੀਏ ਆ ਮੈਨੂੰ ਪਤਾ ਹੀ ਆ ਬਈ ਵਾਹਿਗੁਰੂ ਕਹਿਣ ਨਾਲ ਭਲਾ ਹੋ ਜਾਂਦਾ। ਪਰ ਮਹਾਰਾਜ ਕਹਿੰਦੇ ਇਹ ਜੇ ਪਤਾ ਤਾਂ ਫਿਰ ਜਪ, ਐਂ ਪਤਾ ਹੋਣਾ ਅਲੱਗ ਗੱਲ ਹੁੰਦੀ ਹੈ। ਜਿਵੇਂ ਭਾਈ ਜੋਗਾ ਸਿੰਘ ਜਦੋਂ ਆਏ ਆਨੰਦਪੁਰ ਸਾਹਿਬ ਦਸਵੇਂ ਪਾਤਸ਼ਾਹ ਮਹਾਰਾਜ ਅੱਜ ਸੋ ਬੈਠੇ ਬੈਠੇ ਸੋ ਉਸ ਵਕਤ ਜਿਵੇਂ ਬੰਦਾ ਊਂਘਦਾ ਹੁੰਦਾ ਨੀਂਦ ਦੇ ਨਾਲ, ਇਸ ਤਰ੍ਹਾਂ ਕਰਦੇ ਨੇ ਕਦੇ ਖੱਬਾ ਸੱਜਾ, ਉਸ ਵਕਤ ਬੇਨਤੀ ਕੀਤੀ ਸਿੰਘ ਨੇ ਇੱਕ ਨੇ, ਮਹਾਰਾਜ ਕੀ ਗੱਲ ਰਾਤ ਵਿਸ਼ਰਾਮ ਨਹੀਂ ਕੀਤਾ? ਕਹਿੰਦੇ ਕੋਈ ਨਹੀਂ ਆਉਂਦਾ, ਉਹ ਦੱਸਣ ਵਾਲਾ ਵੀ ਆ ਰਿਹਾ। ਜਦੋਂ ਆ ਕੇ ਮੱਥਾ ਟੇਕਿਆ ਸਤਿਗੁਰੂ ਸੱਚੇ ਪਾਤਸ਼ਾਹ ਚਰਨਾਂ 'ਤੇ ਪੈ ਕੇ ਅੱਖਾਂ 'ਚੋਂ ਜਲ ਆ ਗਿਆ, ਗਲਤੀ ਹੋ ਗਈ ਮਾਫ਼ ਕਰ ਦਿਓ ਮਹਾਰਾਜ। ਸਤਿਗੁਰੂ ਕਹਿੰਦੇ ਮਾਫ਼ ਤਾਂ ਤੈਨੂੰ ਕਰ ਦਿਆਂਗੇ, ਮਾਫ਼ੀ ਤਾਂ ਮਿਲਣੀ ਹੈ ਜੇ ਤੂੰ ਆਪਣਾ ਗੁਨਾਹ ਖੜ੍ਹਾ ਹੋ ਕੇ ਸੰਗਤ ਵਿੱਚ ਕਬੂਲੇ। ਬੋਲ ਕੇ ਦੱਸਣਾ ਪੈਂਦਾ ਗੁਨਾਹ, ਜੇ ਤੂੰ ਸੰਗਤ ਵਿੱਚ ਦੱਸ ਦੇਣਾ ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀਓ, ਫਿਰ ਤੈਨੂੰ ਸੰਗਤ ਮਾਫ਼ ਕਰੇ ਤਾਂ ਨਿਰੰਕਾਰ ਨੇ ਮਾਫ਼ ਕਰਨਾ। ਜਦੋਂ ਬੰਦਾ ਇਹ ਕਹੇ ਕਿ ਚੋਰੀ ਚੋਰੀ ਚੁੱਪ ਚੁਪੀਤੇ ਹੀ ਸਾਰੇ ਗੁਨਾਹ ਮੈਂ ਦੱਸ ਦਿਆਂ, ਪਤਾ ਲੱਗੇ ਤੁਸੀਂ ਤਾਂ ਮਹਾਰਾਜ ਜਾਣੀ ਜਾਣੋ, ਸਾਰਾ ਤੁਹਾਨੂੰ ਪਤਾ ਹੀ ਹੈ। ਮਹਾਰਾਜ ਕਹਿੰਦੇ ਉਦੋਂ ਤੱਕ ਗੁਨਾਹ ਬਖਸ਼ਿਆ ਨਹੀਂ ਜਾਂਦਾ, ਬੀਜ ਵਾਂਗੂ ਅੰਦਰ ਰਹਿ ਜਾਂਦਾ, ਉਹ ਬੀਜ ਫੇਰ ਫੁੱਟ ਜਾਂਦਾ। ਸੰਗਤ ਵਿੱਚ ਦੱਸਣ ਨਾਲ ਉਹ ਸਾਰਾ ਪਾਪ ਨਾਸ ਹੋ ਜਾਂਦਾ। ਕਈ ਪੰਜਾਂ ਪਿਆਰਿਆਂ ਕੋਲ ਪੇਸ਼ ਹੋ ਕੇ ਅੱਧੀਆਂ ਕੁ ਗਲਤੀਆਂ ਦੱਸੀਆਂ ਦੀਆਂ ਦੱਸੀਆਂ ਹੀ ਨਾ, ਉਹ ਗਲਤੀਆਂ ਜੇ ਨਾ ਦੱਸੋਗੇ ਪਰਲੋਕ ਤੱਕ ਜਾਂਦਿਆਂ ਬੜਾ ਵੱਡਾ ਦਰਖਤ ਬਣ ਜਾਣਾ ਉਹਨਾਂ ਨੇ, ਉਹ ਫਿਰ ਨੁਕਸਾਨ ਦੇਣਗੀਆਂ ਗੱਲਾਂ। ਜਦ ਅੰਦਰੋਂ ਢਿੱਡੋਂ ਸਾਰੀਆਂ ਚੀਜ਼ਾਂ ਗੁਨਾਹ ਪਾਪ ਦੱਸ ਕੇ ਆਪਾਂ ਬਾਹਰ ਕੱਢਣੇ ਨੇ, ਕਿਉਂਕਿ ਹੈ ਹਵਾ ਰੂਪ ਹੀ ਸਾਰੇ, ਜਦੋਂ ਬਾਹਰ ਕੱਢਤੇ ਦੱਸ ਕੇ ਉਸ ਵਕਤ ਗੁਨਾਹ ਦੀ ਫਿਰ ਮਾਫ਼ੀ ਹੁੰਦੀ ਹੈ, ਫਿਰ ਹਿਰਦਾ ਸ਼ੁੱਧ ਹੁੰਦਾ ਹੈ। ਜਦੋਂ ਤੱਕ ਹਿਰਦੇ 'ਚ ਗੁਨਾਹ ਹੈ ਉਦੋਂ ਤੱਕ ਨਾਮ ਜਪਿਆ ਵੀ ਫਿਰ ਉੱਥੇ ਪੂਰਾ ਕੰਮ ਨਹੀਂ ਬਣਦਾ, ਅਵਸਥਾ ਵਿੱਚ ਅੜਿੱਕਾ ਪੈਂਦਾ। ਇਸ ਕਰਕੇ ਆਪਣੇ ਗੁਨਾਹ ਨੂੰ ਹਮੇਸ਼ਾ ਗੁਰਾਂ ਦੀ ਹਜ਼ੂਰੀ ਵਿੱਚ ਸੰਗਤ ਅੱਗੇ ਪੰਜਾਂ ਪਿਆਰਿਆਂ ਦੇ ਅੱਗੇ ਕਬੂਲ ਕਰੇ।
ਪੂਰਵ ਜਨਮ ਹਤੋ ਦਿਜ ਮੇਰਾ,
ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਦਾ ਮੇਰਾ ਜਿਹੜਾ ਜਨਮ ਸੀ ਪਿਛਲਾ ਉਹ ਬ੍ਰਾਹਮਣਾਂ ਦੇ ਘਰ ਦਾ ਸੀ ਜੀ।
ਮਠ ਵਿਦਿਆ ਮਨ ਮਾਨ ਕਨੇਰਾ,
ਵਿਦਿਆ ਪੜ੍ਹ ਕੇ ਮੇਰੇ ਮਨ ਦੇ ਅੰਦਰ ਬੜਾ ਹੰਕਾਰ ਹੋ ਗਿਆ ਸੀ।
ਇੱਕ ਦਿਵਸ ਮਮ ਗੁਰ ਤਤ ਵੇਤਾ,
ਇੱਕ ਦਿਨ ਦੀ ਗੱਲ ਹੈ ਕਿ ਮੇਰਾ ਜੋ ਗੁਰੂ ਹੈ ਨਾ ਸੋ ਤਤ ਬੇਤਾ ਬ੍ਰਹਮ ਗਿਆਨੀ,
ਆਵਾ ਸਹਿਜ ਸੁਭਾਵ ਨਿਕੇਤਾ,
ਸੁਤੇ ਸਿੱਧੀ ਸਾਡੇ ਘਰੇ ਆਏ ਉਹ,
ਨੈ ਉੱਠ ਕਰ ਸਨਮਾਨ ਤਕੀਨਾ।
ਜਦੋਂ ਵਿਦਿਆ ਪੜ੍ਹੀ ਹੋਵੇ ਨਾ ਵਿਦਿਆ ਬੰਦੇ ਨੂੰ ਸਭ ਤੋਂ ਪਹਿਲਾਂ ਹੰਕਾਰ ਹੀ ਦਿੰਦੀ ਹੈ, ਕਹਿੰਦਾ ਮੇਰਾ ਗੁਰੂ ਆਇਆ ਵਿਦਿਆ ਗੁਰੂ, ਮੈਂ ਉੱਠ ਕੇ ਉਹਦਾ ਉਸ ਵਕਤ ਸਤਿਕਾਰ ਹੀ ਨਾ ਕੀਤਾ, ਇੰਨੀ ਆਕੜ ਵੀ ਹੁਣ ਮੇਰੇ ਚ ਵਿਦਿਆ ਬਹੁਤ ਹੋ ਗਈ।
ਅਹਿਮਤ ਤਾਰੇ ਆਸਨਿਆ ਸੀਨਾ,
ਉਸ ਵਕਤ ਅਹਿਮਤ ਹੁੰਦੀ ਸਰਪ ਬੁੱਧੀ ਫਨੀਅਰ ਸੱਪ ਦੀ, ਆਕੜੀ ਧੋਣ ਵੱਲ ਇਸ਼ਾਰਾ ਕਿ ਆਕੜ ਨਾਲ ਨਿਵਿਆ ਨਾ ਮੈਂ ਗੁਰੂ ਦੇ ਅੱਗੇ।
ਦੇਖ ਅਵੱਗਿਆ ਗੁਰ ਰਿਸ ਕਰਕੇ,
ਦੇਖ ਕੇ ਅਵੱਗਿਆ ਹੁੰਦੀ ਗੁਰੂ ਨੇ ਗੁੱਸਾ ਕਰਕੇ,
ਮੁਝੇ ਆਉਂਦੀ ਨੋ ਸਰਾਪ ਉਚਰ ਕੇ,
ਮੈਨੂੰ ਹੀ ਆਉਂ ਸਰਾਪ ਉਚਾਰ ਕੇ ਕਿਹਾ,
ਅਸ ਵਿਪਰੀਤ ਜੋ ਤੈ ਮਨ ਠਾਨੀ,
ਅਹੀ ਜੀ ਵਿਪਰੀਤੀ ਜਿਹੜੀ ਤੈ ਮਨ ਦੇ ਵਿੱਚ ਇਹ ਠਾਣ ਲਈ ਹੈ,
ਸੁਨ ਵਿਗ੍ਰਹਿ ਮੁਝੇ ਮਾਨੀ,
ਸੋ ਇਸ ਕਰਕੇ ਵੀ ਮੇਰਾ ਕੁਝ ਨੀ ਵਿਗੜੇਗਾ, ਹੇ ਮਾਨੀ ਹੇ ਹੰਕਾਰੀ ਤੂੰ ਇਹ ਸਮਝਦਾ ਮੇਰਾ ਕੁਝ ਨੀ ਵਿਗੜੇਗਾ।
ਜਾਂ ਕੋ ਫਲ ਜੇ ਤੂੰ ਨਹੀਂ ਪਾਵੇ,
ਸੋ ਇਹਦਾ ਫਲ ਜੇ ਤੂੰ ਨਹੀਂ ਪਾਵੇਗਾ,
ਤੂੰ ਸਵਰੀ ਤਾਂ ਜਗਤ ਮਿਟ ਜਾਵੇ,
ਤਾਂ ਜਗ ਦੇ ਵਿੱਚ ਜਿਹੜੀਆਂ ਸ਼ੁਭ ਰੀਤੀਆਂ ਨੇ ਉਹ ਫਿਰ ਮਿਟ ਜਾਣਗੀਆਂ ਸੰਸਾਰ ਦੇ ਵਿੱਚੋਂ,
ਤਾਂ ਤੂੰ ਰਾਕਸ ਤਨ ਪਾਈ,
ਇਸ ਕਰਕੇ ਤੂੰ ਰਾਕਸ਼ ਦਾ ਸਰੀਰ ਪ੍ਰਾਪਤ ਕਰ,
ਕਰੋ ਕੁਕਰਮ ਧਰਮ ਵਿਸਰਾਈ,
ਤੂੰ ਧਰਮ ਨੂੰ ਵਿਸਾਰ ਕੇ ਕੁਕਰਮ ਕਰੇਗਾ।
ਅਸ ਪ੍ਰਕਾਰ ਸੁਣ ਗੁਰ ਕੋ ਸਰਾਪਾ,
ਇਸ ਤਰ੍ਹਾਂ ਗੁਰੂ ਦਾ ਸਰਾਪ ਸੁਣ ਕੇ,
ਮੈਂ ਭੈ ਭੀਤ ਭਇਓ ਬਹੁ ਕੰਪਾ,
ਮੈਂ ਬਹੁਤ ਭੈ ਭੀਤ ਹੋ ਕੇ ਕੰਬਣ ਲੱਗਿਆ।
ਹੇ ਗੁਰ ਮੈਂ ਅਪਰਾਧ ਯਕੀਨੋ,
ਹੇ ਗੁਰੂ ਦੇਵ ਮੈਂ ਜੋ ਅਪਰਾਧ ਕੀਤਾ ਹੈ,
ਤਾਂ ਕੋ ਫਲ ਰਾਖਸ ਧਨ ਦੀਨੋ,
ਉਹਦਾ ਜਿਹੜਾ ਅਪਰਾਧ ਦਾ ਫਲ ਮਿਲਿਆ ਉਹ ਤੁਸੀਂ ਮੈਨੂੰ ਰਾਖਸ ਦਾ ਸਰੀਰ ਕਿਹਾ ਕਿ ਲਏਗਾ ਹੁਣ ਤੂੰ,
ਕਬਲੋਂ ਪੋਗੋ ਗੋ ਦੁਖ ਭਾਰੀ,
ਹੁਣ ਇਹ ਵੀ ਕਿਰਪਾ ਕਰਕੇ ਦੱਸ ਦਿਓ ਕਿ ਮੈਂ ਉਹ ਦੁੱਖ ਕਦੋਂ ਤੱਕ ਭੋਗਾਂਗਾ।
ਕਿਰਪਾ ਧਾਰ ਸੋ ਕਰੋ ਉਚਾਰੀ,
ਕਿਰਪਾ ਧਾਰ ਕੇ ਹੁਣ ਮੈਨੂੰ ਉਚਾਰ ਕੇ ਇਹ ਕਿਰਪਾ ਕਰਕੇ ਮੈਨੂੰ ਦੱਸ ਦਿਓ ਕਿ ਮੈਂ ਕਦੋਂ ਭੋਗਾਂ ਦੁੱਖ ਕਦੋਂ ਤੱਕ।
ਗੁਰ ਦਿਆਲ ਤਾਂ ਮੈਂ ਮਨ ਪੀਨਾ,
ਕਹਿੰਦੇ ਜਦੋਂ ਫਿਰ ਗੁਰੂ ਦਾ ਮਨ ਦਿਆਲ ਹੋ ਗਿਆ ਕਿ ਉਦੋਂ ਤੱਕ ਕ੍ਰੋਧ ਵਿੱਚ ਗੁਰੂ ਨੇ ਵੀ ਕਹਿ ਤਾ, ਪਰ ਜਦੋਂ ਉਹ ਚਰਨਾਂ ਤੇ ਡਿੱਗ ਪਿਆ, ਫਿਰ ਤਰਸ ਵੀ ਆਇਆ।
ਐਸੇ ਵਚਨ ਉਚਾਰਨ ਕੀਨਾ,
ਇਉਂ ਵਚਨ ਉਚਾਰਨ ਹੋਇਆ।
ਇੱਕ ਅੰਕਾਰ ਧਰੈ ਅਵਤਾਰਾ,
ਇਹ ਬਈ ਏਕ ਅੰਕਾਰ ਅਕਾਲ ਪੁਰਖ ਸ੍ਰਿਸ਼ਟੀ ਤੇ ਅਵਤਾਰ ਧਾਰਨਾ ਜਦੋਂ ਉਹਨੇ,
ਤਿਨਕੇ ਮਿਲੇ ਹੋਏ ਨਿਸਤਾਰਾ,
ਉਹਨਾਂ ਨੂੰ ਮਿਲਣੇ ਕਰਕੇ ਤੇਰਾ ਕਲਿਆਣ ਹੋਣਾ ਹੈ।
ਹੇ ਗੁਰੂ ਮੈਂ ਤਿਨ ਕੋ ਕਿਵ ਜਾਣੋ,
ਹੇ ਸਤਿਗੁਰੂ ਮੈਂ ਉਹਨੂੰ ਜਾਣਾਂਗਾ ਕਿਵੇਂ।
ਕਿਰਪਾ ਕਰੋ ਸੋ ਭਾਂਤ ਵਖਾਨੋ,
ਮੈਨੂੰ ਕਿਰਪਾ ਕਰਕੇ ਉਹ ਤਰੀਕਾ ਦੱਸੋ ਜਿਵੇਂ ਉਹ ਅਵਤਾਰ ਅਕਾਲ ਪੁਰਖ ਦਾ ਆਉਣਾ ਹੈ, ਮੈਨੂੰ ਕੀ ਪਤਾ ਲੱਗੇਗਾ ਕਿ ਕੌਣ ਹੈ, ਕੌਣ ਕਿਹਦਾ ਅਵਤਾਰ ਹੈ।
ਸੁਣ ਕੇ ਮੁਝਕੋ ਦਰਪਣ ਦੀਨਾ,
ਤਾਂ ਉਸ ਵਕਤ ਸੁਣ ਕੇ ਮੇਰੇ ਗੁਰੂ ਨੇ ਮੈਨੂੰ ਇੱਕ ਸ਼ੀਸ਼ਾ ਦਿੱਤਾ।
ਕਹੋ ਕੇਸ ਤੇ ਲੇਵੋ ਚੀਨਾ,
ਕਹਿਣ ਲੱਗੇ ਇਹਦੇ ਤੂੰ ਪਛਾਣ ਲਏਗਾ। ਤਨ ਤੋਂ ਮੁਰਾਦ ਸੁਭਾਵ ਦੀ ਹੈ, ਜਦ ਸੁਭਾਵ ਹਿੰਸਕ ਤੇ ਸਰੀਰ ਮੰਦਕਰਮੀ ਹੋ ਜਾਵੇ ਤਾਂ ਨੁਹਾਰ ਵੀ ਭਿਆਨਕ ਤੇ ਡਰਾਉਣੀ ਹੋ ਜਾਂਦੀ ਹੈ। ਸੋ ਆਰਿਆ ਕੁਲ ਦੇ ਲੋਕ ਜਿਨ੍ਹਾਂ ਦੀ ਬੋਲੀ ਪੁਰਾਤਨ ਸੰਸਕ੍ਰਿਤ ਸੀ, ਜਦ ਹਿੰਦ ਵਿੱਚ ਆਏ ਤਾਂ ਇੱਥੋਂ ਦੇ ਅਸਲੀ ਲੋਕਾਂ ਨੂੰ ਰਾਕਸ਼ ਕਹਿੰਦੇ ਸਨ। ਆਰਿਆ ਗੋਰੇ ਤੇ ਸਡੌਲ ਚਿਹਰੇ ਵਾਲੇ ਸਨ, ਇਹ ਲੋਕ ਕਾਲੇ ਰੰਗ ਦੇ ਸੀ, ਨਕਸ਼ਾਂ ਦੇ ਉਹੋ ਜਿਹੇ ਸਡੌਲ ਨਹੀਂ ਸੀ। ਭੀਲ ਗੌਂਡ ਆਦਿ ਲੋਕ ਉਹਨਾਂ ਪਹਿਲੀਆਂ ਕੌਮਾਂ ਦੇ ਅਜੇ ਤੱਕ ਹਿੰਦ ਵਿੱਚ ਹਨ ਜਿਨ੍ਹਾਂ ਨੂੰ ਰਾਕਸ਼ ਕਹਿੰਦੇ ਨੇ। ਆਪਣਾ ਦੇਸ਼ ਖੁਆ ਬੈਠਣ ਕਰਕੇ ਲੋਕ ਆਰਿਆ ਹਮਲਾਵਰਾਂ ਅਤੇ ਦੇਸ਼ ਸਾਂਭ ਲੈਣ ਵਾਲਿਆਂ ਤੋਂ ਲੁੱਕ ਛਿਪ ਕੇ ਲੱਗੇ ਦਾਉ, ਸੋ ਬੜੇ ਅਤਿਆਚਾਰ ਕਰਦੇ ਹੁੰਦੇ। ਕਈ ਰਾਕਸ਼ ਆਦਮਖੋਰ ਵੀ ਹੁੰਦੇ ਸਨ ਅਤੇ ਜਗਤ ਦੇ ਕਈ ਥਾਈਂ ਅਜੇ ਵੀ ਆਦਮਖੋਰ ਲੋਕ ਨੇ। ਤੋ ਨਿਜ ਗੁਰੂ ਦੇ ਸਰਾਪ ਨਾਲ ਕੌਡਾ ਆਦਮ ਰਾਕਸ਼ ਬਿਰਤੀ ਵਾਲਾ ਉਸ ਵਕਤ ਜਦੋਂ ਬਣ ਗਿਆ ਤਾਂ ਉਹਦੇ ਸੁਭਾਅ ਵਿੱਚ ਇਹ, ਸੋ ਉਸੇ ਵਕਤ ਸਾਰਾ ਕੁਛ ਆ ਗਿਆ।
ਜਾ ਮੈਂ ਪਰ ਪ੍ਰਤੀਬਿੰਬ ਸੋ ਜਾ ਕੋ,
ਮੇਰੇ ਗੁਰੂ ਨੇ ਮੈਨੂੰ ਦਿੱਤਾ ਸੀ ਸ਼ੀਸ਼ਾ ਵੀ ਜਿਹੜਾ ਆਵੇ ਉਹਦਾ ਮੂੰਹ ਤੂੰ ਦੇਖਣਾ ਸ਼ੀਸ਼ੇ ਦੇ ਵਿੱਚ, ਉਹਦਾ ਅੱਗੇ ਕਰਕੇ।
ਪੁੰਨ ਮਨੁੱਖ ਮੁਖ ਦਿਸੇ ਤਾਂ ਕੋ,
ਸੋ ਇਸ ਤਰ੍ਹਾਂ ਜਿਹੜਾ ਪੁਨਾ ਹੀ ਉਹਦੇ ਵਿੱਚ ਮਨੁੱਖ ਦਾ ਰੂਪ ਦਿਖੇ।
ਸੋ ਜਾਣੋ ਇਹ ਹੈ ਅਵਤਾਰਾ,
ਉਹ ਜਾਣ ਲਈ ਕਿ ਅਵਤਾਰ ਹੈ। ਤੇ ਜੇ ਤੈਨੂੰ ਉਹਦੇ ਵਿੱਚ ਉਹਦਾ ਪਿਛਲਾ ਜਨਮ ਦਿਖ ਜੇ, ਫੇਰ ਮੰਨ ਲੈ ਵੀ ਉਹ ਅਵਤਾਰ ਨਹੀਂ ਰੱਬ ਦਾ।
ਤੇ ਤੇਰੋ ਹੋਏ ਉਧਾਰਾ,
ਉਹਦੇ ਨਾਲ ਤੇਰਾ ਕਲਿਆਣ ਹੋਣਾ ਜਦੋਂ ਆਉਣਗੇ ਉਹ।
ਅਨੇਕ ਜਨਮ ਜਿਹ ਨਰ ਜਗ ਪਾਏ,
ਅਨੇਕ ਜਨਮ ਜਿਸ ਬੰਦੇ ਨੇ ਸੰਸਾਰ ਤੇ ਪਾਏ ਨੇ।
ਨਾਨਾ ਜੋਨ ਵਿਖੇ ਜੋ ਆਏ,
ਨਾਨਾ ਪ੍ਰਕਾਰ ਦੀਆਂ ਜੂਨੀਆਂ ਵਿੱਚ ਜਿਹੜੇ ਬੰਦੇ ਆਏ ਨੇ।
ਜਿਨਕੇ ਮੁਖ ਇਸ ਦਰਪਣ ਮਾਹੀ,
ਉਹਨਾਂ ਬੰਦਿਆਂ ਦੇ ਚਿਹਰੇ ਜਿਹੜੇ ਨੇ ਇਸ ਦਰਪਣ ਸ਼ੀਸ਼ੇ ਦੇ ਵਿੱਚ।
ਮਨੁੱਖ ਕੇ ਦਿਸੇ ਕਬ ਨਾਹੀ,
ਉਹਨਾਂ ਬੰਦਿਆਂ ਦੇ ਚਿਹਰੇ ਤੈਨੂੰ ਮਨੁੱਖ ਵਾਲੇ ਨਹੀਂ ਦਿਖਣਗੇ, ਉਹਦਾ ਪਿਛਲਾ ਜਨਮ ਦਿਖੂ। ਸਿਰਫ ਗੁਰੂ ਨਾਨਕ ਸਾਹਿਬ ਦਾ ਸਰੂਪ ਉਹੀ ਦਿਖੂ ਬਸ ਇਹਦੇ ਚ, ਬਾਕੀ ਸਾਰਿਆਂ ਦੇ ਪਿਛਲੇ ਜਨਮ ਦਿਖਣਗੇ। ਕੋਈ ਪਿਛਲੇ ਜਨਮ ਚ ਕੂਕਰ ਬਣਿਆ, ਸੂਕਰ ਬਣਿਆ, ਗਾਂ ਬਣਿਆ, ਉਹ ਦਿਖੂ ਉਹਦੇ ਚ, ਉਹ ਬੰਦੇ ਦਾ ਮੂੰਹ ਸਹੀ ਨਹੀਂ ਦਿਖਣਾ। ਪਰ ਜਦੋਂ ਆਪ ਸਾਹਿਬ ਆਉਣਗੇ ਉਦੋਂ ਸਾਹਿਬਾਂ ਦਾ ਮੁੱਖ ਉਸ ਵਿੱਚ ਉਹਾ ਜਿਹਾ ਹੀ ਦਿਖੇਗਾ।
ਗੁਰ ਤੇ ਲੇਕਰ ਮੁਕਰ ਸੁਆਵਾ,
ਇਸ ਕਰਕੇ ਮੈਂ ਆਪਣੇ ਗੁਰੂ ਤੋਂ ਸ਼ੀਸ਼ਾ ਲੈ ਕਰਕੇ ਆਇਆ।
ਤਬ ਕੋ ਮੈਂ ਇਹ ਥਾਨ ਰਹਾਵਾ,
ਉਦੋਂ ਦਾ ਮੈਂ ਇਸ ਥਾਂ ਦੇ ਉੱਤੇ ਰਹਿ ਰਿਹਾ।
ਗਹਿ ਕਰਿਆ ਨੇ ਮਨੁੱਜ ਕਨੇਰੇ,
ਪਕੜ ਕਰਕੇ ਲਿਆਂਦੇ ਅੱਜ ਤੱਕ ਬਹੁਤ ਬੰਦੇ।
ਮੁਕਰ ਵਿਖੇ ਪ੍ਰਤੀਬਿੰਬ ਸੁਹੇਰੇ,
ਮੈਂ ਸ਼ੀਸ਼ੇ ਵਿੱਚ ਉਹਨਾਂ ਦਾ ਪ੍ਰਤੀਬਿੰਬ ਦੇਖਦਾ ਸੀ।
ਸੂਕਰ ਕੂਕਰ ਖਰ ਖਗ ਸੇਰਾ,
ਮੈਨੂੰ ਇਸ ਸ਼ੀਸ਼ੇ ਦੇ ਵਿੱਚ ਉਹਨਾਂ ਦਾ ਕਿਸੇ ਦਾ ਸੂਰ ਕੂਕਰ ਗਧਾ ਪੰਛੀ ਇਤਿਆਦਿਕ ਰੂਪ ਦਿਖਦੇ ਸਨ।
ਇਤਿਆਦਿਕ ਸਭ ਕੋ ਮੁਖ ਹੇਰਾ,
ਇਤਿਆਦਿਕ ਮੈਂ ਉਹਨਾਂ ਦੇ ਸਾਰਿਆਂ ਦੇ ਮੁਖ ਦੇਖਦਾ ਸਾਂ।
ਤੁਮਰਾ ਮਨੁੱਖ ਬਦਨ ਦੇ ਸਾਨਾ,
ਸੋ ਤੁਹਾਡਾ ਜਿਹੜਾ ਮਨੁੱਖ ਸੀ ਉਹ ਸਿਰਫ ਮੈਨੂੰ ਮਨੁੱਖ ਵਰਗਾ ਦਿਖਿਆ।
ਜਿਨਕੇ ਪਰਸੇ ਸਰਾਪ ਮਿਟਾਨਾ,
ਤੁਹਾਡਾ ਬਦਨ ਚਿਹਰਾ ਜਿਹੜਾ ਮਨੁੱਖ ਵਰਗਾ ਦਿਖਿਆ, ਜਿਹਦੇ ਦਰਸ਼ਨ ਕਰਨ ਨਾਲ ਮੇਰਾ ਸਰਾਪ ਮਿਟ ਗਿਆ ਹੈ।
ਇਸ ਵਿਦ ਹੁਤੋ ਮੋਹੇ ਬਿਰਤੰਤਾ,
ਇਸ ਤਰੀਕੇ ਨਾਲ ਜਿਹੜਾ ਮੇਰਾ ਬਿਰਤਾਂਤ ਤੁਹਾਨੂੰ ਦੱਸਿਆ।
ਅਵਧੀ ਜੈ ਇਸ ਭਗਵੰਤਾ,
ਹੇ ਭਗਵੰਤ ਪਰਮੇਸ਼ਰ ਜੀ ਹੁਣ ਮੈਨੂੰ ਆਗਿਆ ਦੇ ਦਿਓ ਜੀ।
ਪੁੰਨ ਲੋਕ ਤੇ ਵਿਖੇ ਸਿਧਾਓ,
ਮੈਂ ਪੁੰਨ ਲੋਕ ਵਿੱਚ ਭਾਵ ਸਵਰਗਾਂ ਨੂੰ ਹੁਣ ਚਲਿਆ ਜਾਵਾਂ।
ਤੁਮਰੇ ਦਰਸ਼ਨ ਕੋ ਸੁਖ ਪਾਓ,
ਤੁਹਾਡੇ ਦਰਸ਼ਨਾਂ ਦਾ ਮੈਨੂੰ ਇਹ ਲਾਭ ਹੋਇਆ।
ਸੁਰਤਨ ਹਵੈ ਕਰ ਨਮੋ ਪਧਾਰਾ,
ਉਹ ਦੇਵ ਰੂਪ ਦਿਵ ਰੂਪ ਹੋ ਕੇ ਪ੍ਰਕਾਸ਼ ਰੂਪ ਹੋ ਕੇ ਮੱਥਾ ਟੇਕ ਕੇ ਮਹਾਰਾਜ ਜੀ ਨੂੰ ਫਿਰ ਚਲਿਆ ਗਿਆ।
ਮਰਦਾਨੇ ਕੌਤਕ ਸੋ ਨਿਹਾਰਾ,
ਭਾਈ ਮਰਦਾਨਾ ਜੀ ਨੇ ਉਹ ਸਾਰਾ ਕੌਤਕ ਦੇਖਿਆ।
ਬੰਧਨ ਪਦ ਅਰਵਿੰਦ ਕਰਨ ਤੋ
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਣ ਲੱਗ ਪਿਆ।
ਧੰਨ ਧੰਨ ਪ੍ਰਭੂ ਧੰਨ ਪਨੰਤੋ
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਉਚਾਰਨ ਕਰਦਾ ਹੈ।
ਸ੍ਰੀ ਪ੍ਰਭੂ ਇਸ ਦਰਪਨ ਕੋ ਲੀਜੈ
ਮਹਾਰਾਜ ਸੱਚੇ ਪਾਤਸ਼ਾਹ ਸ਼ੀਸ਼ਾ ਲੈ ਲਈਏ ਨਾਲ
ਹੈ ਅਦਭੁਤ ਨਿਜ ਨਿਕਟ ਰੱਖੀ ਜੈ
ਇਹ ਬੜਾ ਅਦਭੁਤ ਜਿਹਾ ਸ਼ੀਸ਼ਾ ਨਾਲ ਰੱਖਦੇ ਆ।
ਸੁਣ ਕਰ ਪਨਹਿ ਗਰੀਬ ਨਿਵਾਜੋ
ਸੁਣ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ
ਇਸ ਦਰਪਨ ਤੇ ਕਿਆ ਹਵੈ ਕਾਜੋ
ਤੈ ਸ਼ੀਸ਼ੇ ਤੋਂ ਕੀ ਲੈਣਾ ਮਰਦਾਨਾ
ਮੁਕਰ ਵਿਚਾਰ ਰੂਪ ਜਿਨ ਪਾਸਾ
ਜਿਨ੍ਹਾਂ ਦੇ ਕੋਲੇ ਵਿਚਾਰ ਰੂਪੀ ਸ਼ੀਸ਼ਾ ਹੈ ਨਾ
ਤਿੰਨ ਕੋ ਆਤਮ ਹੋਤ ਪ੍ਰਕਾਸ਼ਾ
ਉਹਨਾਂ ਨੂੰ ਆਤਮਕ ਪ੍ਰਕਾਸ਼ ਹੋ ਜਾਂਦਾ ਅੰਦਰ ਸ਼ੀਸ਼ਾ ਦੇਖੀਦਾ ਹੁੰਦਾ ਆਪਣਾ ਮਨ ਦਾ ਸਾਫ ਸ਼ੀਸ਼ਾ ਇਹ ਸ਼ੀਸ਼ਾ ਕੀ ਦੇਖਣਾ ਹੈ
ਰੱਖੋ ਸੋ ਸਦੇਵ ਨਿਜ ਸੰਗਾ
ਸੋ ਉਹੀ ਸ਼ੀਸ਼ਾ ਚੰਗਾ ਆਤਮਾ ਦਾ ਸ਼ੀਸ਼ਾ ਹੀ ਠੀਕ ਹੈ ਉਹ ਨਾ ਰੱਖ
ਸਦਾ ਆਨੰਦ ਕਰੇ ਭ੍ਰਮ ਭੰਗਾ
ਕਿਉਂਕਿ ਭਰਮਾਂ ਨੂੰ ਨਾਸ਼ ਕਰਕੇ ਉਹ ਸ਼ੀਸ਼ੇ ਦੁਆਰਾ ਆਪਣਾ ਅੰਦਰ ਆਨੰਦ ਮਾਣਿਆ ਕਰ ਇਹ ਦੁਨਿਆਵੀ ਸ਼ੀਸ਼ਿਆਂ ਤੋਂ ਆਪਾਂ ਕੀ ਲੈਣਾ ਇਹ ਸ਼ੀਸ਼ੇ ਜੇ ਤਾਂ ਹੁਣੇ ਚੱਲੇ ਨੇ ਪਹਿਲਾਂ ਬਾਹਲਾ ਸ਼ੀਸ਼ਾ ਨਹੀਂ ਸੀ ਦੇਖਦੇ ਹੁੰਦੇ ਮਹਾਂਪੁਰਖ ਆਦਿਕ ਲੋਕ ਜਿਹੜੇ ਸੀਗੇ ਬਸ ਜਿਹੇ ਜੀ ਦਸਤਾਰ ਬੰਨ ਲਈ ਉਹ ਸਿੱਧੇ ਸਾਦੇ ਜੀਵਨ ਹੁੰਦੇ ਸੀ ਆ ਤਾਂ ਹੁਣੇ ਵੀ ਟਕਸਾਲ ਵਿੱਚ ਪਹਿਲਾਂ ਸ਼ੀਸ਼ਾ ਨਹੀਂ ਦੇਖਣ ਦਿੰਦੇ ਹੁੰਦੇ ਸਾਡੇ ਸਮੇਂ ਤੇ ਨਾ ਘੜੀ ਲਾਉਣ ਦਿੰਦੇ ਹੁੰਦੇ ਸੀ ਨਾ ਟੈਰੀਕੋਟ ਦਾ ਚੋਲਾ ਪਾਉਣਾ ਟੌਰ ਜਿਹਾ ਨਹੀਂ ਸੀ ਕੱਢਣ ਦਿੰਦੇ ਹੁੰਦੇ ਕਹਿੰਦੇ ਐਵੇਂ ਫਿਰ ਟੌਰ ਜਿਹਾ ਕੱਢ ਕੇ ਆਕੜੇ ਹੀ ਰਹਿੰਦਾ ਬੰਦਾ ਸਾਦਾ ਜਿਹਾ ਜੀਵਨ ਹੁੰਦਾ ਅਖਬਾਰ ਨਹੀਂ ਪੜ੍ਹ ਸਕਦਾ ਅਖਬਾਰ ਨਹੀਂ ਸੀ ਆਉਂਦਾ ਹੁੰਦਾ ਫਿਰ ਚਲੋ ਟੀ ਵੀ ਤਾਂ ਹੁੰਦਾ ਹੀ ਨਹੀਂ ਸੀ ਉਦੋਂ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਬੰਦ ਸੀ ਕੱਪੜਾ ਵੀ ਪਾਪਲੀਨ ਦਾ ਪਾਉਂਦੇ ਹੁੰਦੇ ਟੈਰੀਕੋਟ ਦਾ ਕੁੜਤਾ ਨਹੀਂ ਸੀ ਪਾਉਂਦਾ ਕੋਈ ਚੋਲਾ ਪਾਉਣਾ ਅਤੇ ਇਸ ਪ੍ਰਕਾਰ ਸ਼ਕੀਨੀ ਜੀ ਨਹੀਂ ਸੀ ਲਾਉਣ ਦਿੰਦੇ ਬਾਹਲੀ ਮਹਾਂਪੁਰਖ ਬਾਹਲਾ ਹੱਸਣਾ ਨਹੀਂ ਹੈ ਗੱਲਾਂ ਨਹੀਂ ਕਰਨੀਆਂ ਹੱਥ 'ਚ ਹੱਥ ਫੜ ਕੇ ਨਹੀਂ ਤੁਰਨਾ ਇੱਕ ਦੂਜੇ ਦੇ ਮਖੌਲ ਨਹੀਂ ਕਰਨਾ ਹਾਸਾ ਖੇਡਾ ਨਹੀਂ ਕਰਨਾ ਤੋ ਇੱਕ ਮੰਜੇ 'ਤੇ ਇਕੱਠੇ ਨਹੀਂ ਪੈਣਾ ਬਹੁਤ ਸਾਰੇ ਕਾਨੂੰਨ ਸਨ ਤੋ ਇਸੇ ਪ੍ਰਕਾਰ ਇਹ ਮਹਾਂਪੁਰਖਾਂ ਦੇ ਅਸੂਲ ਹੀ ਹੁੰਦੇ ਨੇ ਕਿ ਫਿਰ ਬੰਦਾ ਸ਼ੀਸ਼ੇ 'ਚ ਮੂੰਹ ਹੀ ਦੇਖਦਾ ਰਹਿੰਦਾ ਆਪਦਾ ਕਦੇ ਇੱਧਰ ਸਵਾਰ ਲਿਆ ਕਦੇ ਉੱਧਰ ਸਵਾਰ ਲਿਆ ਇਹ ਪੱਗ ਇੱਥੋਂ ਠੀਕ ਨਹੀਂ ਆਈ ਹੁਣ ਉੱਥੋਂ ਪੱਗ ਨਹੀਂ ਠੀਕ ਆਈ ਬਸ ਜਿਵੇਂ ਇੱਕ ਵਾਰ ਬੰਨ੍ਹੀ ਗਈ ਬਾਹਲਾ ਨਹੀਂ ਉਹ ਠੀਕ ਆ ਮਾੜਾ ਮੋਟਾ ਦੇਖ ਲਿਆ ਠੀਕ ਆ ਸੋ ਪਰ ਇਹ ਨਹੀਂ ਕਿ ਬਾਹਲੀਆਂ ਸ਼ਕੀਨੀਆਂ ਜਿਹੀਆਂ ਲਾ ਲਾ ਕੇ ਫਿਰ ਉੱਧਰ ਨੂੰ ਧਿਆਨ ਹੋ ਜਾਂਦਾ ਹੈ
ਭੁਜੰਗ ਛੰਦ ਨਮੋ ਸਰਦਾ ਰੂਪ ਦੁਖੰ ਹਰੰਤੀ
ਹੁਣ ਐਸਾ ਸੋਹਣਾ ਇੱਕ ਮੰਗਲ ਕਰਦੇ ਨੇ ਸ਼ਾਰਦਾ ਦਾ ਸੁਰਸਤੀ ਦਾ ਜੋ ਕਵੀਆਂ ਨੂੰ ਬੁੱਧੀ ਦਿੰਦੀ ਬੁੱਧੀ ਤੇ ਬੈਠ ਕੇ ਕਾਵ ਰਚਨਾ ਵਿੱਚ ਸਹਾਇਤਾ ਕਰਦੀ ਹੈ ਨਮਸਕਾਰ ਹੈ ਸ਼ਾਰਦਾ ਦੇ ਰੂਪ ਨੂੰ ਦੋ ਸਾਰੇ ਦੁੱਖਣਾਂ ਨੂੰ ਦੂਰ ਕਰਦੀ ਹੈ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਵੀ ਕਈ ਜਗ੍ਹਾ ਦੇ ਉੱਤੇ ਦਸਵੇਂ ਪਾਤਸ਼ਾਹ ਵੀ ਐਸਾ ਲਿਖਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਹੀ ਸਾਰਿਆਂ ਦੇ ਵਿੱਚ ਬੈਠਾ ਸ਼ਾਰਦਾ ਰੂਪ ਵੀ ਆਪ ਹੀ ਹੈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਪਰਮੇਸ਼ੁਰ ਆਪ ਹੀ ਹੈ ਮਹਾਰਾਜ ਲਿਖਦੇ ਦੋਹਰਾ ਰੇ ਮਨ ਭਾਈ ਤੂੰ ਸਾਰਦਾ ਜਾ ਸਮਾਂ ਵਰਨਾ ਕੋਏ ਜੇ ਸਿਮਰਤ ਕਿਲ ਵਿਖ ਨਸੇ ਅੰਤ ਪਰਮਗਤ ਹੋਏ ਰੇ ਮਨ ਭਾਈ ਤੂੰ ਸਾਰਦਾ ਅਨਗਨ ਗੁਣ ਹੈ ਜਾ ਹੈ ਰਚੋ ਗ੍ਰੰਥੇ ਭਾਗਵਤ ਜੋ ਵੈ ਕਿਰਪਾ ਕਰਾਏ ਇਉਂ ਮਹਾਰਾਜ ਲਿਖਦੇ ਤਹਾਨ ਕਵੀਆਂ ਨੂੰ 52 ਕਵੀਆਂ ਨੂੰ ਕੋਲ ਬਿਠਾ ਕੇ ਕਾਵ ਰਚਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਬਹੁਤ ਕੀਤੀ ਹੈ
ਸਦਾ ਮੰਗਲਾ ਬੁੱਧ ਦੈਨੀ ਜਯੰਤੀ
ਸੋ ਸਦਾ ਹੀ ਆਪਣੇ ਦਾਸਾਂ ਨੂੰ ਖੁਸ਼ੀ ਦੀ ਦਾਤੀਆਂ ਬੁੱਧੀ ਅਤੇ ਜੈ ਦੀ ਦਾਤੀਆਂ ਹਮੇਸ਼ਾ ਜਿੱਤ ਪ੍ਰਾਪਤ ਹੁੰਦੀ ਹੈ
ਬਾਬਾ ਪਹਿਰਾ ਦਾਸ ਕੇ ਇਸ ਪੂਰਾ
ਸੋ ਇਸ ਤਰ੍ਹਾਂ ਤੁਸੀਂ ਕੀ ਕਰਦੇ ਹੋ ਕਹਿੰਦੇ ਹੇ ਕੁਸ਼ਲਤਾ ਦੀ ਦਾਤੀਏ ਦਾਸ ਦਾ ਭੈ ਵਿਘਨ ਪੈਣ ਦਾ ਤੁਸੀਂ ਦੂਰ ਕਰ ਦਿੰਦੇ ਹੋ
ਪ੍ਰਕਾਸ਼ੇ ਤੋਂ ਹੀ 14 ਲੋਕ ਪੂਰਾ
14 ਲੋਕਾਂ ਦੇ ਵਿੱਚ ਤੁਸੀਂ ਕਿਉਂ ਅਕਾਲ ਪੁਰਖ ਦੇ ਹੁਕਮ ਨਾਲ ਹਮੇਸ਼ਾ ਵਿਆਪਕ ਹੋ ਤੁਸੀਂ ਕਿਉਂਕਿ ਅਕਾਲ ਪੁਰਖ ਨੇ ਇਹਨਾਂ ਸਾਰਿਆਂ ਦੀ ਸੇਵਾਵਾਂ ਲਾਈਆਂ ਹੋਈਆਂ ਨੇ ਕਾਵ ਰਚਨਾ ਕਥਾ ਰਚਨਾ ਕੀਰਤਨ ਕਰਨਾ ਹੋਰ ਸਾਰਾ ਕੁਝ ਇਹ ਸ੍ਰਸ਼ਟੀ ਜਵਾਨ ਤੇ ਬਹਿ ਕੇ ਆਪ ਕਰਾਉਂਦੀ ਹੈ ਬੁੱਧੀ ਤੇ ਵਾਸਾ ਕਰਦੀ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਦੋਂ ਬਖਸ਼ਿਸ਼ ਹੋਵੇ ਤਾਂ
ਜੋ ਪਏ ਭਰਥਰ ਕੌਡੇ ਕੇਰ ਪ੍ਰਸੰਗਾ
ਹੁਣ ਆਪ ਜੀ ਨੇ ਸ਼ਰਵਣ ਕੀਤਾ ਕਹਿੰਦੇ ਨੇ ਭਰਥਰ ਹਰੀ ਦਾ ਪ੍ਰਸੰਗ ਕੌਡੇ ਰਾਕਸ਼ਿਸ਼ ਦਾ ਪ੍ਰਸੰਗ ਇਹ 50 ਪ੍ਰਸੰਗ ਤੋਂ ਬਾਅਦ 51ਵਾਂ ਪ੍ਰਸੰਗ ਹੁਣ ਸ਼ਰਵਣ ਕਰਾਂਗੇ
ਸ੍ਰੀ ਅੰਗਦ ਪ੍ਰੇਮ ਉਮੰਗਾ
ਪ੍ਰੇਮ ਉਤਸ਼ਾਹ ਦੇ ਨਾਲ ਇਹ ਗੁਰੂ ਅੰਗਦ ਦੇਵ ਜੀ ਅੱਗੇ ਗੁਰੂ ਨਾਨਕ ਦੇਵ ਜੀ ਦੀ ਕਥਾ ਸੁਣੋ
ਲੱਗੀ ਸਮਾਧ ਜੁਟੇ ਜੁਗ ਨੈਨਾ,
ਸਮਾਧੀ ਲੱਗੀ ਹੋਈ ਆ, ਦੋਨੋ ਨੈਣ ਜੁੜੇ ਹੋਏ ਨੇ।
ਅੰਗ ਅਡੋਲ ਨਾ ਉਚਰਤ ਬੈਨਾ,
ਅੰਗ ਅਡੋਲ ਨੇ ਤੇ ਬਚਨ ਇਸ ਪ੍ਰਕਾਰ ਕੋਈ ਕਰਦੇ ਨੀ ਹਨ।
ਸਰੋਤਾ ਵਖਤਾ ਹਟ ਕਰ ਸਭ ਹੀ,
ਸੋ ਉਸ ਵਕਤ ਸੁਣਨ ਵਾਲੇ ਤੇ ਕਹਿਣ ਵਾਲਾ ਭਾਈ ਬਾਲਾ ਹਟ ਕੇ ਸਾਰੇ
ਨਿਜ ਨਿਜ ਥਾਨ ਗਏ ਚੱਲ ਤਬ ਹੀ,
ਆਪੋ ਆਪਣੇ ਸਥਾਨਾਂ ਤੇ ਚਲੇ ਗਏ ਉਦੋਂ।
ਬੀਤ ਗਏ ਜਬ ਜਾਮ ਸਤਾਈ,
ਸਤਾਈ ਜਾਮ ਹੁੰਦੇ, ਸਤਾਈ ਪਹਿਰ ਥੋੜੇ ਨੀ ਹੁੰਦੇ, ਸਤਾਈ ਪਹਿਰ ਬਹੁਤ ਜ਼ਿਆਦਾ ਬਣ ਜਾਂਦੇ ਨੇ। ਇੱਕ ਪਹਿਰ ਤਿੰਨ ਘੰਟਿਆਂ ਦਾ, ਤੇ ਸਤਾਈ ਪਹਿਰ ਜਦੋਂ ਬੀਤ ਕੇ ਬੈਠਿਆਂ ਨੂੰ,
ਤਦਪ ਨਾ ਚੇਤਨਤਾ ਤਨ ਆਈ,
ਉਸ ਵਕਤ ਤੱਕ ਚੇਤਨਤਾ ਸਰੀਰ ਦੇ ਵਿੱਚ ਆਈ ਨਾ। ਤੋ ਉਸ ਵਕਤ ਮਹਾਰਾਜ ਗੁਰੂ ਅੰਗਦ ਦੇਵ ਜੀ ਕਈ ਵਾਰੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣਦੇ ਸੁਣਦੇ ਸਮਾਧੀ ਲੀਨ ਹੋ ਜਾਇਆ ਕਰਦੇ ਸਨ।
ਖਾਣ ਪਾਨ ਇਸ਼ਨਾਨ ਵਿਹੀਨੇ,
ਨਾ ਖਾਣਾ ਨਾ ਪੀਣਾ ਨਾ ਇਸ਼ਨਾਨ, ਕਿਉਂਕਿ ਇੰਨੇ ਪਹਿਰ ਜਿਹੜੇ ਨੇ ਉਸ ਵਕਤ ਬਤੀਤ ਹੋ ਗਏ ਤਿੰਨ ਦਿਨ।
ਬੀਤੇ ਆਸਨ ਇੱਕ ਅਸੀਨੇ,
ਇੱਕ ਟੱਕ ਸਮਾਧੀ ਲੱਗਿਆ ਨੂੰ ਤਿੰਨ ਦਿਨ ਤੋਂ ਵੀ ਉੱਤੇ ਤਿੰਨ ਘੰਟੇ ਹੋ ਗਏ ਨੇ।
ਭੈ ਕਰ ਕੋਈ ਨਾ ਸਕਹਿ ਬੁਲਾਈ,
ਭੈ ਕਰਕੇ ਕੋਈ ਬੁਲਾ ਨਹੀਂ ਸਕਦਾ। ਚੌਵੀ ਤੇ ਇਸ ਪ੍ਰਕਾਰ ਜਿਹੜੇ ਸਮਾਂ ਹੋਇਆ, ਚੌਵੀ ਅੱਗੇ ਜਾ ਕਰਕੇ ਬਣਦੇ ਨੇ ਘੰਟੇ, ਇਹਦੇ ਨਾਲ ਫਿਰ ਅੱਗੇ ਤੀਸਰਾ ਦਿਨ ਪ੍ਰਾਰੰਭ ਹੋਇਆ, ਕੋਈ ਬੁਲਾਉਂਦਾ ਨੀ ਗੁਰੂ ਅੰਗਦ ਦੇਵ ਜੀ ਸਮਾਧੀ ਲੀਨ ਨੇ।
ਵੈਸੇ ਪਾਸ ਭਿਖਿਆ ਦ੍ਰਿਗ ਲਾਈ,
ਬੈਠੇ ਨੇ ਕੋਲ ਬੈਠੇ, ਦ੍ਰਿਗ ਲਾ ਕੇ, ਅੱਖਾਂ ਲਾ ਕੇ, ਨੀਝ ਲਾ ਕੇ ਦੇਖਦੇ ਨੇ।
ਬਹੁਰੋ ਛੁੱਟੇ ਸਮਾਧੇ ਆਨੰਦਾ,
ਫਿਰ ਆਨੰਦ ਸਰੂਪੀ ਸਮਾਧ ਛੁੱਟੀ ਜਦੋਂ।
ਉੱਠ ਕਰ ਮਜਨ ਕੀਨ ਮੁਕੰਦਾ,
ਮੁਕੰਦ ਮੁਕਤੀ ਦੇ ਦਾਤੇ ਨੇ ਉਸ ਵਕਤ ਉੱਠ ਕੇ ਇਸ਼ਨਾਨ ਕੀਤਾ।
ਖਾਣ ਪਾਨ ਕਰਕੇ ਨਿਜ ਸਭ ਹੀ,
ਖਾਣਾ ਪੀਣਾ ਕਰਕੇ ਆਪਣਾ ਸਾਰਾ ਹੀ।
ਕਥਾ ਸਮਾਜ ਬੁਲਾਵਾ ਤਵਹੀ,
ਸਾਰਿਆਂ ਨੂੰ ਫੇਰ ਗੁਰੂ ਅੰਗਦ ਦੇਵ ਜੀ ਨੇ ਸੁਨੇਹਾ ਭੇਜਿਆ, ਆਜੋ ਭਾਈ ਹੁਣ ਅੱਗੇ ਕਥਾ ਸੁਣੀਏ।
ਸਰੋਤਾ ਬਖਤਾ ਸਭ ਚੱਲੇ ਆਏ,
ਸਰੋਤਾ ਵੀ ਆ ਗਿਆ, ਬਖਤਾ ਭਾਈ ਬਾਲਾ ਜੀ ਵੀ ਆ ਗਏ।
ਨਿਜ ਨਿਜ ਆਸਨ ਬੈਠ ਸੁਹਾਏ,
ਆਪੋ ਆਪਣੇ ਆਸਣਾਂ ਤੇ ਬੈਠ ਕੇ ਸੋਭਨੀਕ ਹੋ ਗਏ ਨੇ।
ਕਥਾ ਕਥਨ ਲਾਗਿਓ ਤਬ ਬਾਲਾ,
ਕਥਾ ਕਥਨ ਵਾਸਤੇ ਕਹਿਣ ਕਰਨ ਵਾਸਤੇ ਭਾਈ ਬਾਲਾ ਜੀ ਲੱਗੇ।
ਸ੍ਰੀ ਅੰਗਦ ਜੀ ਸੁਣੇ ਕਿਰਪਾਲਾ,
ਧੰਨ ਗੁਰੂ ਅੰਗਦ ਦੇਵ ਮਹਾਰਾਜ ਕਿਰਪਾਲੂ ਜੀ ਸੁਣੋ ਹੁਣ।
ਚੌਪਏ ਰਾਖਸ ਕੋਲ ਕੀਨ ਉਧਾਰਾ,
ਰਾਖਸ਼ ਦਾ ਇਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਲਿਆਣ ਕੀਤਾ।
ਆਗੇ ਗਵਨੇ ਮੁਕਤ ਉਧਾਰਾ,
ਮੁਕਤੀ ਦੇ ਦੇਣ ਵਾਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅੱਗੇ ਗਏ।
ਜਹ ਕਾਨਣ ਦਾਰਨ ਹੈ ਸਗਰਾ,
ਜਿੱਥੇ ਬੜਾ ਭਿਆਨਕ ਜੰਗਲ ਸੀ ਸਾਰਾ।
ਨਿਕਟ ਨ ਜਾ ਕੇ ਕਹਿਠਾ ਨਗਰਾ,
ਨੇੜੇ ਤੇੜੇ ਕੋਈ ਨਗਰ ਨਹੀਂ ਸੀ ਜਿੱਥੇ।
ਮੰਦ ਮੰਦ ਤੈ ਕੀਨ ਪਿਆਨਾ,
ਮੰਦ ਮੰਦ ਹੌਲੀ ਹੌਲੀ ਉੱਥੇ ਪਿਆਨਾ ਤੋਂ ਭਾਵ ਜਾਣਾ ਕੀ।
ਦੇਸਨ ਕਹਿਣ ਲੱਗਾ ਮਰਦਾਨਾ,
ਉਸ ਵਕਤ ਭਾਈ ਮਰਦਾਨਾ ਕਹਿਣ ਲੱਗਿਆ,
ਇਹ ਪ੍ਰਮੁਖੋ ਸੁਧਾ ਸਤਾਇਆ,
ਮਹਾਰਾਜ ਜੀ ਤੁਹਾਨੂੰ ਪਤਾ ਹੀ ਹੈ ਹੁਣ ਭੁੱਖ ਲੱਗਿਆ ਈ ਦਾਸ ਨੂੰ।
ਬੀਤੇ ਕਿਤਕ ਦਿਨ ਅਸਨ ਨਾ ਖਾਇਆ,
ਦੇਖੋ ਮੈਂ ਕਿੰਨੇ ਨੀ ਕਹਿੰਦਾ ਘੰਟੇ, ਉਹ ਕਿੰਨੇ ਦਿਨ ਹੀ ਹੋ ਗਏ, ਆਪਾਂ ਨੂੰ ਪ੍ਰਸ਼ਾਦਾ ਤਾਂ ਕਿਤੇ ਛਕਿਆ ਹੀ ਨੀ।
ਚੱਲਣਾ ਸੁਖ ਇੱਕ ਪੈਰ ਉਗਾਰੀ,
ਭੁੱਖੇ ਤੋਂ ਮੈਥੋਂ ਨੀ ਹੁਣ ਤੁਰਿਆ ਜਾਂਦਾ ਜੀ, ਅੱਗੇ ਇੱਕ ਪੈਰ ਨੀ ਚੱਕਿਆ ਜਾਂਦਾ।
ਨਿਕਟ ਨਾ ਪੁਰਚਾ ਦਿਸ ਬਨ ਭਾਰੀ,
ਮਹਾਰਾਜ ਜੀ ਨੇੜੇ ਤਾਂ ਕੋਈ ਸ਼ਹਿਰ ਕੋਈ ਪਿੰਡ ਦਿਖਦਾ ਹੀ ਨੀ, ਚਾਰੇ ਪਾਸੇ ਜੰਗਲ ਹੀ ਜੰਗਲ ਹੈ।
ਸੁਣ ਬੋਲੇ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ ਜੀ ਬੋਲੇ।
ਧੀਰ ਧਰੋ ਹੈ ਨਗਰ ਸਮੀਪਾ,
ਕੋਈ ਨੀ ਮਰਦਾਨਾ ਧੀਰਜ ਕਰ, ਨੇੜੇ ਹੀ ਆ ਬਸ, ਸ਼ਹਿਰ ਆ ਰਿਹਾ ਇੱਕ।
ਬਿਲਾਮ ਦੇ ਕਰਤ ਪਿਆਨਾ,
ਕਿਉਂ ਆਪਸ ਵਿੱਚ ਬਚਨ ਬਿਲਾਸ ਕਰਦੇ ਚਲੇ ਗਏ।
ਗਏ ਉਲੰਘ ਸਰਬ ਉਦਿਆਨਾ,
ਸਾਰਾ ਉਦਿਆਨ ਬੀਆਬਾਨ ਜੰਗਲ ਲੰਘ।
ਤੀਨ ਕੋਸ ਕੇ ਨਗਰ ਸੁਹਾਵਾ,
ਜਦੋਂ ਤਿੰਨ ਕ ਕੋਹ ਤੇ ਚਲੇ ਗਏ, ਦਸ ਕਿਲੋਮੀਟਰ ਤੇ ਜਾ ਕੇ ਬੜਾ ਸੋਹਣਾ ਨਗਰ ਆ ਗਿਆ।
ਮਰਦਾਨੇ ਕੋ ਪ੍ਰਭੂ ਦਿਖਾਵਾ,
ਭਾਈ ਮਰਦਾਨਾ ਜੀ ਨੂੰ ਸਤਿਗੁਰਾਂ ਨੇ ਦਿਖਾਇਆ।
ਸੁੰਦਰਪੁਰ ਦੇਖੋ ਥਲ ਉੱਚੇ,
ਓ ਦੇਖ ਮਰਦਾਨਿਆ ਉੱਚੇ ਉੱਚੇ ਘਰ ਆ ਗਏ, ਕਹਿੰਦਾ ਅਟਾਰੀਆਂ ਉੱਚੀਆਂ ਉੱਚੀਆਂ, ਕਿੰਨੇ ਮੰਜ਼ਲੇ ਮਕਾਨ ਆ ਕੇ ਦੇਖ।
ਆਹੋ ਅਸਨਤਾ ਹੈ ਚਲੋ ਪਹੁੰਚੇ,
ਚਲੋ ਉੱਥੇ ਚੱਲ ਕੇ ਚੱਲ ਸੁਣ ਪ੍ਰਸ਼ਾਦਾ ਛਕ ਤੂੰ।
ਸੁਣ ਬੋਲੋ ਹੇ ਪ੍ਰਭ ਗੁਣ ਖਾਨੀ,
ਇਹ ਗੁਣਾਂ ਦੇ ਖਾਨ ਗੁਰੂ ਨਾਨਕ ਦੇਵ ਜੀ, ਗੁਣਾਂ ਦੀ ਖਾਣ ਸੁਣੋ ਜੀ।
ਮਮ ਸਰੀਰ ਪਾ ਬਲ ਤੇ ਹਾਨੀ,
ਮੈਥੋਂ ਨੀ ਹੁਣ ਤੁਰਿਆ ਜਾਂਦਾ, ਮੇਰਾ ਤਾਂ ਸਰੀਰ ਬਿਲਕੁਲ ਡਿੱਗਦਾ ਜਾਂਦਾ।
ਮੇਰੇ ਤੋਂ ਹਵਾ ਪਰਿਓ ਰਹਿ ਕਿਹ ਥਾਨਾ,
ਮੈਂ ਮਹਾਰਾਜ ਮਰ ਕੇ ਕਿਤੇ ਡਿੱਗ ਪੈਣਾ ਤੇ ਉੱਥੇ ਪੈ ਰਹਿਣਾ ਬਸ।
ਸਭ ਵਿਦ ਮੈਂ ਨਿਰਣੈ ਕਰ ਜਾਣਾ,
ਮੈਂ ਚੰਗੀ ਤਰ੍ਹਾਂ ਸੋਚ ਵਿਚਾਰ ਕੀਤੀ ਆ ਵੀ ਮੈਨੂੰ ਤੁਸੀਂ ਦੇਖ ਰਿਹਾ ਜੰਗਲ ਚ ਮਾਰ ਦੇਣਾ ਭੁੱਖਾ ਹੀ ਏਦਾਂ
ਕੀਨ ਖੁਦਾਏ ਅਬ ਹੈ ਮਿਰਤ ਮੋਰੀ
ਬਸ ਹੁਣ ਲਿਖਿਆ ਵੀ ਰੱਬ ਨੇ ਮੇਰੇ ਮੱਥੇ ਤੇ ਮੌਤ ਹੀ ਲਿਖੀ ਹੋਈ ਆ
ਜਗ ਜੀਵਨ ਤੇ ਟੁੱਟੀ ਡੋਰੀ
ਉਹ ਜਗ ਦੇ ਜੀਵਨ ਅਕਾਲ ਪੁਰਖ ਤੋਂ ਡੋਰੀ ਟੁੱਟ ਗਈ ਮੇਰੀ
ਆਇਓ ਨਗਰ ਤਹਾਂ ਕਿਆ ਹੋਏ
ਉੱਥੇ ਨਗਰ ਆ ਗਿਆ ਤਾਂ ਕੀ ਹੋਵੇਗਾ
ਚੀਰ ਗੰਠ ਹਮਦਾਮ ਨ ਕੋਏ
ਪੱਲੇ ਕੋਈ ਹੋਣਾ ਵੀ ਚਾਹੀਦਾ ਪੈਸਾ ਧੇਲਾ ਇੱਥੇ ਰੋਟੀ ਕਿਹਨੇ ਦੇਣੀ ਬਿਨਾਂ ਪੈਸੇ ਤੋਂ
ਬਿਨਾਂ ਲਈਏ ਕੋ ਦੇਵੇ ਨਾਹੀ
ਬਿਨਾਂ ਪੈਸੇ ਲਿਆ ਕੋਈ ਦਿੰਦਾ ਕਿਸੇ ਨੂੰ ਖਾਣ ਨੂੰ ਕੁਛ
ਕੈਸੇ ਖਾਓ ਅਸਨਪੁਰ ਮਾਹੀ
ਮੈਂ ਕਿਵੇਂ ਖਾਵਾਂਗਾ ਜਾ ਕਰਕੇ ਰੋਟੀ ਇਸ ਨਗਰ ਚ
ਸ੍ਰੀ ਗੁਰੂ ਸੁਨੇ ਵਾਕ ਅਸ ਜਬ ਹੀ
ਉਸ ਵਕਤ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਸੁਣੇ
ਪਗ ਸੋ ਰੇਤ ਫਰੋਰੀ ਤਬ ਹੀ
ਮਹਾਰਾਜ ਨੇ ਸੱਜਾ ਚਰਨ ਕੱਢ ਕੇ ਖੜਾਮ ਦੇ ਵਿਚੋਂ ਉਥੋਂ ਰੇਤਾ ਪਾਸੇ ਕਰਤਾ ਮਾੜਾ ਜਾ
ਨਿਕਸਾ ਤੇ ਤੇ ਅਦਭੁਤ ਲਾਲ
ਉਥੋਂ ਹੀ ਮਿੱਟੀ ਦੇ ਥੱਲੇ ਇੱਕ ਲਾਲ ਨਿਕਲ ਆਇਆ
ਜਾ ਕੇ ਸੋਭਾ ਦਿਵਤ ਵਿਸਾਲ
ਬਹੁਤ ਚਮਕਦਾ ਹੋਇਆ ਲਾਲ ਨਿਕਲਿਆ ਉਥੋਂ
ਬੰਧਨ ਗੰਠ ਚਹੋ ਮਰਦਾਨਾ
ਉਸ ਵਕਤ ਕਹਿਣ ਲੱਗੇ ਇਹ ਗੰਢ ਦੇ ਵਿੱਚ ਬੰਨਾ ਕਰ
ਬੰਦੋ ਨਿਜ ਚੀਰ ਸੰਗਾਨਾ
ਇਹ ਬੰਨ ਲਾ ਆਪਣੇ ਕੱਪੜੇ ਦੇ ਵਿੱਚ
ਤਰੋ ਧੀਰ ਉਰ ਕਰੋ ਪਿਆਨਾ
ਖੁਸ਼ ਆ ਹੁਣ ਤੈਨੂੰ ਦੇਤਾ ਦੇਖ ਲਾ ਲਾਲ ਦੇਤਾ ਬੜਾ ਕੀਮਤੀ ਆ ਧੀਰਜ ਕਰ ਲੈ ਕੇ ਜਾ ਨਾਲ
ਥੋਰ ਪੰਥ ਢਿੱਗ ਹੈ ਪੁਰਥਾਨਾ
ਆ ਬਸ ਥੋੜੀ ਦੂਰ ਹੀ ਹੈ ਸ਼ਹਿਰ
ਦੋਹਰਾ ਇਹ ਪਾਹਨ ਕਿਆ ਕਾਜ ਹੈ ਕਸੂ ਨਾ ਦੇਵੈ ਕੋਈ
ਹੁਣ ਮਰਦਾਨੇ ਵਰਗੇ ਨੂੰ ਕੀ ਪਤਾ ਸੀ ਇਹ ਪੱਥਰ ਕੀ ਚੀਜ਼ ਆ ਕਹਿੰਦਾ ਇਹ ਪੱਥਰ ਨੇ ਕੀ ਦੇਣਾ ਐਵੇਂ ਲਾਲ ਜਾ ਗੀਟਾ ਜਾ ਫੜਾ ਤਾ ਚੱਕ ਕੇ ਇੱਥੇ ਪੈਸੇ ਦਿਓ ਤਾਂ ਮੈਨੂੰ ਇਹ ਗੀਟਾ ਜਾ ਕੀ ਕਰੂਗਾ ਇਹਦੇ ਬਦਲੇ ਮੈਨੂੰ ਕਿਸੇ ਨੇ ਇੱਕ ਰੋਟੀ ਵੀ ਦੇਣੀ ਉੱਥੇ
ਦਾਮ ਨਿਜ ਪਾਸ ਜੇ ਚਾਹੇ ਜੋ ਲੈ ਵਹ ਸੋਏ
ਜੇ ਬੰਦੇ ਕੋਲ ਰੁਪਈਏ ਹੋਣ ਜੋ ਮਰਜ਼ੀ ਲੈ ਸਕਦਾ
ਚੋ ਪਈ ਜਾਂ ਕੇ ਵਾਦੇ ਭੁੱਖ ਨਾ ਜਾਵੇ ਹੈ
ਇਹ ਹੁਣ ਤੁਸੀਂ ਕਹਿੰਦੇ ਪੱਲੇ ਨੂੰ ਬੰਨ ਲਾ ਕੇ ਮਰਦਾਨਿਆਂ ਲੈ ਪੱਲੇ ਨੂੰ ਬੰਨ ਕੇ ਮੈਂ ਕਰਨੇ ਨੀ ਕਿਤੇ ਭੁੱਖ ਮੇਰੀ ਦੂਰ ਕਰ ਦੇਣੀ ਆ ਪੱਲੇ ਨੂੰ ਬੰਨ ਕੇ ਕਿਤੇ ਭੁੱਖ ਹਟ ਜਾਣੀ ਹੈ ਨਾਲ ਤੁਸੀਂ ਵੀ ਮੇਰੇ ਨਾਲ ਮਖੌਲ ਕਰਦੇ ਹੋ ਕੋਈ ਰੁਪਈਆ ਦਮੜੀ ਦਿਓ ਜਾ ਕੇ ਸ਼ਹਿਰ ਚ ਰੋਟੀ ਖਾਵਾਂ
ਜਬਲੋਂ ਹੱਥ ਆਹਾਰ ਨਾ ਆਵੇ ਹੈ
ਜਦੋਂ ਤੱਕ ਬੰਦੇ ਦੇ ਹੱਥ ਭੋਜਨ ਨਹੀਂ ਆਉਂਦਾ
ਸ੍ਰੀ ਗੁਰੂ ਕਹੇ ਨਿਕਟ ਹੈ ਨਗਰੀ
ਮਹਾਰਾਜ ਹੱਸ ਕੇ ਕਹਿੰਦੇ ਕੋਈ ਨੀ ਤੈਨੂੰ ਹਲੇ ਪਤਾ ਨੀ ਆ ਨੇੜੇ ਹੀ ਪਿੰਡ ਸ਼ਹਿਰ ਹੈ ਇੱਥੇ
ਤਹਿ ਕੀਮਤ ਇਸ ਹੋਏ ਉਹ ਜਗਰੀ
ਉੱਥੇ ਜਾ ਕੇ ਤੈਨੂੰ ਪਤਾ ਲੱਗਣਾ ਜਾਂ ਜੌਹਰੀ ਕੋਲ ਜਾਏਗਾ ਫੇਰ ਕੀਮਤ ਪਤਾ ਲੱਗਣੀ ਆ
ਤੀਨ ਕੋਸ ਪਿਖ ਚੱਲ ਤਤਕਾਲਾ
ਉਸ ਤਿੰਨ ਕੋਹ ਤੱਕ ਚੱਲੇ ਜਦੋਂ ਜਾ ਕੇ ਦੇਖਿਆ
ਇਉਂ ਧੀਰਜ ਦੇ ਤੁਰੇ ਕਿਰਪਾਲਾ
ਧੀਰਜ ਦੇ ਕੇ ਇਉਂ ਸੱਚੇ ਪਾਤਸ਼ਾਹ ਚੱਲੇ ਨੇ
ਅਤ ਲੱਜਤ ਹੋਵਤ ਮਰਦਾਨਾ
ਬਹੁਤ ਜ਼ਿਆਦਾ ਲੱਜਤ ਹੋਇਆ ਸ਼ਰਮਸ਼ਾਰ ਹੋਇਆ ਮਰਦਾਨਾ
ਹਿਰਦੈ ਖਿਜਤ ਨਹਿ ਕਰਤ ਬਖਾਨਾ
ਬਹੁਤਾ ਜ਼ਿਆਦਾ ਹੁਣ ਖਿਜਦਾ ਨਹੀਂ ਹੈ ਉਹ ਕਹਿੰਦਾ ਹੈ
ਮੰਦ ਮੰਦ ਬੇਦੀ ਕੁਲ ਦੀਪਾ
ਹੌਲੀ ਹੌਲੀ ਬੇਦੀਆਂ ਦੀ ਕੁਲ ਦੇ ਦੀਪਕ ਰੂਪ ਗੁਰੂ ਨਾਨਕ ਦੇਵ
ਚੱਲ ਕਰ ਪਹੁੰਚੇ ਨਗਰ ਸਮੀਪਾ
ਉਸ ਨਗਰ ਦੇ ਨੇੜੇ ਜਾ ਪਹੁੰਚੇ
ਬਿਟਪ ਬਲੋਕ ਏਕ ਰਮਣੀਕਾ
ਉੱਥੇ ਬੜੇ ਸੋਹਣੇ ਦਰਖਤ ਦੇਖ ਕਰਕੇ
ਬੈਠ ਗਏ ਤੈ ਸਭ ਜਗ ਟੀਕਾ
ਸਾਰੇ ਜਗ ਦੇ ਮਾਲਕ ਸ਼੍ਰੋਮਣੀ ਗੁਰੂ ਨਾਨਕ ਦੇਵ ਜੀ ਬੈਠ ਗਏ ਉੱਥੇ
ਤਬ ਮਰਦਾਨੇ ਬਚਨ ਉਚਾਰਾ
ਭਾਈ ਮਰਦਾਨੇ ਨੇ ਇਸ ਪ੍ਰਕਾਰ ਬਚਨ ਕਿਹਾ ਉੱਥੇ
ਜੋ ਤੁਮ ਕਹੋ ਕਰੋ ਤਿਉ ਕਾਰਾ
ਜਿਵੇਂ ਤੁਸੀਂ ਕਹੋ ਮੈਂ ਉਵੇਂ ਕਰਾਂ ਕੰਮ
ਲਾਲ ਨਾਮ ਕਹਿ ਦਿਓ ਜੋ ਮੋਹੀ
ਆਹ ਜਿਹੜਾ ਗੀਟਾ ਜੇ ਦਿੱਤਾ ਤੁਸੀਂ ਲਾਲ ਕਹਿੰਦੇ ਜਿਹਨੂੰ ਇਹ ਕਿਹਨੂੰ ਦੇਣਾ ਜਾ ਕੇ ਉੱਥੇ
ਇਸ ਤੇ ਕੌਣ ਕਾਜੇ ਅਬ ਹੋਹੀ
ਇਹ ਨਾਲ ਦੱਸੋ ਕੀ ਬਣਨਾ ਮਹਾਰਾਜ ਸੱਚੇ ਪਾਤਸ਼ਾਹ
ਕਮਲ ਬਦਨ ਤੇ ਵਿਕਸ ਬਖਾਨਾ
ਮਹਾਰਾਜ ਬੜੇ ਹੱਸ ਕੇ ਕਹਿਣ ਲੱਗੇ
ਨਗਰ ਨਾਮ ਜਾਣੋ ਕੇ ਨਾ ਜਾਣਾ
ਆ ਨਗਰ ਦਾ ਨਾਮ ਜਾਣਦੇ ਕੀ ਹੈ
ਹੋ ਪ੍ਰਭ ਜੀ ਕਿਆ ਨਾਮ ਹੈ ਮਾਹੀ
ਮਹਾਰਾਜ ਇਹ ਪਿੰਡ ਦਾ ਜਾਂ ਸ਼ਹਿਰ ਇਹਦਾ ਕੀ ਨਾਮ ਹੈ
ਅਸਨ ਖਾਨ ਦੇਵੋ ਕਹਿ ਨਾਹੀ
ਪ੍ਰਸ਼ਾਦਾ ਛਕਣ ਨੂੰ ਦਊਂਗੇ ਕਿ ਨਹੀਂ
ਜੋ ਵਿਦ ਕਰਨੀ ਨਹੀਂ ਬਤਾਵਹੋ
ਸੋ ਜੇ ਇਸ ਤਰੀਕੇ ਨਾਲ ਕਰਨੀ ਨਹੀਂ ਦੱਸਦੇ
ਬਾਤਾਂ ਕਰਤੇ ਦਿਵਸ ਬਤਾਵਹੋ
ਤਾਂ ਮੈਂ ਰੋਟੀ ਮੰਗਦਾ ਮੈਨੂੰ ਕਹਿੰਦੇ ਕਿ ਸ਼ਹਿਰ ਕਿਹੜਾ ਮੈਨੂੰ ਤਾਂ ਪ੍ਰਸ਼ਾਦਾ ਚਾਹੀਦਾ ਜੀ ਮੈਨੂੰ ਇਹ ਸ਼ਹਿਰ ਤੋਂ ਕੀ ਲੈਣਾ ਮੈਂ
ਹਸਨ ਹੇਤ ਬੋਲੇ ਸੁਖ ਧੰਮ
ਮਹਾਰਾਜ ਉਹਨੂੰ ਜਾਣ ਕੇ ਛੇੜ ਦਿੰਦੇ ਸੀ ਫਿਰ ਬਹੁਤ ਹੱਸਦੇ ਸੀ
ਜਾਨ ਵਿਸ਼ੰਬਰ ਹੋ ਇਹ ਨਾਮੋ
ਇਹ ਮਰਦਾਨਿਆ ਪੁਰੀ ਦਾ ਨਾਮ ਪਤਾ ਕਿ ਵਿਸ਼ੰਬਰਪੁਰ ਹੈ ਇਹ ਜਿਹੜੀ ਪੁਰੀ ਹੈ ਇਸ ਕਰਕੇ ਇਹ ਭਾਈ ਗਿਆਨ ਸਿੰਘ ਜੀ ਕਰਤਾ ਤਵਾਰੀ ਖਾਲਸਾ ਵਿਸ਼ੰਬਰਪੁਰ ਨੂੰ ਪਟਨਾ ਸਾਹਿਬ ਲਿਖਦੇ ਨੇ ਤੇ ਇਹ ਵੀ ਦੱਸਦੇ ਨੇ ਕਿ ਫਤਿਹ ਚੰਦ ਮੈਣੀ ਖੱਤਰੀ ਸ੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਵੇਲੇ ਹੋਇਆ ਇਹ ਇਸੇ ਸਾਲਸਰਾਏ ਦੀ ਔਲਾਦ ਵਿੱਚੋਂ ਸੀ ਘਨਸ਼ਿਆਮ ਤੇ ਗੁਲਾਬ ਰਾਏ ਦਸਵੇਂ ਸਤਿਗੁਰਾਂ ਦੇ ਨਵਾਜੇ ਮਸੰਦ ਸਨ ਇਹ ਭਾਈ ਦਰਕੇ ਦੀ ਸੰਤਾਨ ਵਿੱਚੋਂ ਸਨ ਉਹ ਪ੍ਰਸੰਗ ਅੱਗੇ ਚੱਲ ਕੇ ਸੁਣਾਂਗੇ ਇਹ ਪਟਨਾ ਸਾਹਿਬ ਆ ਗਏ ਹੁਣ ਗੁਰੂ ਨਾਨਕ ਦੇਵ ਜੀ
ਨਾਮ ਨਗਰ ਕਾ ਹੋ
ਹੋਊਗਾ ਕੋਈ ਨਾ ਇਸ ਨਗਰ ਦਾ।
ਬਹੁਤ ਸੁਦਾ ਲਾਗੇ ਅਬ ਮੋਹ,
ਮੈਨੂੰ ਤਾਂ ਭੁੱਖ ਲੱਗੀ ਆ, ਮੈਂ ਪਿੰਡ ਤੋਂ ਕੀ ਲੈਣਾ।
ਸ਼ਰਮ ਤੇ ਨਿਰਬਲ ਕਾਇਆ ਸਗਰੀ,
ਸਾਰੀ ਸਰੀਰ ਮੇਰਾ ਦੇਖੋ ਥੱਕਿਆ ਪਿਆ, ਕਿਵੇਂ ਤੁਰ ਤੁਰ ਕੇ।
ਕਿਉਂ ਪਹੁੰਚੇ ਹੈ ਢਿੱਗ ਨਗਰੀ,
ਬਸ ਤੁਸੀਂ ਇਹ ਦੱਸੋ ਵੀ ਨਗਰੀ ਦੇ ਨੇੜੇ ਕਿਵੇਂ ਪਹੁੰਚੀ।
ਦੋਹਰਾ ਕਰਨਾ ਨਿਦ ਵਿਕਸੇ ਬਹੁਰ ਬੋਲੇ ਤੇ ਸੋ ਬੈਨ,
ਕਿਰਪਾ ਦੇ ਖਜਾਨੇ ਬੜੇ ਖਿੜ ਖਿੜ ਹੱਸੇ ਤੇ ਆਉਂ ਬਚਨ ਬੋਲੇ ਬਚਨ।
ਨਗਰ ਵਿਖਿਆ ਗਮਨ ਹੋ ਅਬੈ ਖੋਜ ਜੋਹਰੀ ਐਨ,
ਇਉਂ ਕਰ ਇਥੇ ਨਗਰ ਸ਼ਹਿਰ ਵਿਚ ਚਲਿਆ ਜਾ। ਸੋ ਪਾਟਲੀ ਪੁੱਤਰ ਵੀ ਪੁਰਾਣਾ ਨਾਮ ਹੈ ਇਹਦਾ, ਪਾਟਲੀ ਪੁੱਤਰ ਅਸ਼ੋਕ ਰਾਜ ਦੀ ਰਾਜਧਾਨੀ ਹੁੰਦੀ ਸੀ, ਵਿਸ਼ਵੰਬਰਪੁਰ ਵੀ ਨਾਮ ਹੈ। ਨਾਂ ਬਦਲਦੇ ਤੁਰੇ ਜਾਂਦੇ ਹੁੰਦੇ ਆ, ਪਹਿਲਾਂ ਜਿਵੇਂ ਕਲਕੱਤਾ ਸੀ, ਹੁਣ ਕੋਲਕਾਤਾ ਕਰਤਾ, ਫਿਰ ਉਹ ਬੰਬੇ ਸੀ, ਪਹਿਲਾਂ ਮੁੰਬਈ ਕਰਤਾ, ਹੌਲੀ ਹੌਲੀ ਏਦਾਂ ਹੀ ਸ਼ਹਿਰ ਦੇ ਨਾਂ। ਪੱਤੀ ਆਲਾ ਸੀ, ਪਹਿਲਾਂ ਆਲੇ ਦੀ ਪੱਤੀ ਕਹਿੰਦੇ ਸੀ, ਫਿਰ ਹੌਲੀ ਪਟਿਆਲਾ ਬਣ ਗਿਆ। ਜਿਵੇਂ ਇਹ ਸ਼ਹਿਰਾਂ ਦੇ ਨਾਂ ਹੁੰਦੇ ਨੇ, ਉਹ ਇਸੇ ਪ੍ਰਕਾਰ ਹੀ ਚੱਕ ਰਾਮਦਾਸ ਹੌਲੀ ਹੌਲੀ ਸਰੋਵਰ ਦੇ ਨਾਂ ਤੋਂ ਅੰਮ੍ਰਿਤਸਾਰੀ ਬਣ ਗਿਆ। ਇਹ ਉਹ ਸਾਰੇ ਸ਼ਹਿਰਾਂ ਦੇ ਨਾਂ ਹੌਲੀ ਹੌਲੀ ਬਦਲ ਜਾਂਦੇ, ਵਿਸ਼ੰਬਰਪੁਰੀ, ਪਾਟਲੀ ਪੁੱਤਰ, ਫਿਰ ਹੌਲੀ ਹੌਲੀ ਪਾਟਲੀ ਨੂੰ ਹੌਲੀ ਪਟਨਾ ਸਾਹਿਬ ਕਹਿਣ ਲੱਗ ਗਏ। ਇਹ ਵਿਸ਼ੰਬਰਪੁਰ ਜ਼ਿਆਦਾ ਹੀ ਪੁਰਾਣਾ ਨਾਮ ਹੈ, ਇਸ ਕਰਕੇ ਕਹਿੰਦੇ ਵੀ ਉਹਨੂੰ ਜੌਹਰੀ ਦਾ ਘਰ ਲੱਭ ਜਾ ਕੇ ਇੱਥੇ ਕਿਤੇ
ਚੌਪਈ ਵੇਚੋ ਜਾਏ ਤਾਂ ਇਹੋ ਲਾਲਾ,
ਉੱਥੇ ਜਾ ਕੇ ਜਿਹੜਾ ਲਾਲ ਹੈ ਨਾ ਇਹ ਲੈ ਜਾ ਤੇ ਜੌਹਰੀ ਦੇ ਜਾ ਕੇ ਵੇਚ ਦੇ ਇਹਨੂੰ ਜਾ।
ਸੁਣਤ ਸੁਰੋਂ ਗਮਨਿਓ ਤਤਕਾਲਾ,
ਕੰਨਾਂ ਵਿੱਚ ਸੁਣ ਕੇ ਤਤਕਾਲ ਹੀ ਭਾਈ ਮਰਦਾਨਾ ਗਿਆ ਉਸ ਵਕਤ।
ਜਾਏ ਜੌਹਰੀ ਕੋ ਦਿਖਰਾਇਓ,
ਜਾ ਕੇ ਜੌਹਰੀ ਨੂੰ ਦਿਖਾਇਆ। ਜਦੋਂ
ਤਿੰਨ ਤਾਂ ਮੁੱਲ ਸੁਣਾਇਓ,
ਉਹ ਤਿੰਨ ਤਾਂਬੇ ਦੇ ਪੈਸੇ ਮੁੱਲ ਸੁਣਾਇਆ ਉਹਨੇ ਉਸ ਵਕਤ।
ਮਰਦਾਨੇ ਮਨ ਕੀਨ ਵਿਚਾਰਾ,
ਭਾਈ ਮਰਦਾਨੇ ਨੇ ਮਨ ਦੇ ਵਿਚਾਰ ਕੀਤੀ।
ਲਾਲ ਮੋਲ ਨਰ ਕਹਿਤ ਅਪਾਰਾ,
ਨਾਲੇ ਕਹਿੰਦੇ ਸੀ ਬੜਾ ਕੀਮਤੀ ਆ, ਤਾਂਬੇ ਦੇ ਤਿੰਨ ਪੈਸੇ ਹੀ ਮਿਲਣੇ ਇਹਦੇ।
ਤੇ ਸੋ ਕਹਿਓ ਵਾ ਕਬ ਐਸੇ,
ਉਹਦੇ ਨਾਲ ਬਚਨ ਕਿਹਾ ਫਿਰ।
ਬੂਝੋ ਸੰਗੀ ਬਾਹਰ ਵੈਸੇ,
ਸੋ ਬੂਝੋ ਸੰਗੀ ਕਹਿੰਦੇ ਮੈਂ ਅੱਛਾ ਇਹ ਬਾਹਰ ਮੇਰੇ ਨਾਲ ਦੇ ਬੈਠੇ ਉਹਨਾਂ ਨੂੰ ਪੁੱਛ ਕੇ ਉਹਨੇ ਵੀ ਤਾਂਬੇ ਦੇ ਤਿੰਨ ਪੈਸੇ ਮਿਲਣੇ, ਨਾਲੇ ਕਹਿੰਦੇ ਬੜਾ ਕੀਮਤੀ ਹੈ।
ਲੇਕਰ ਲਾਲ ਆਪਣੇ ਪਾਸਾ,
ਉਹ ਲਾਲ ਲੈ ਕਰਕੇ ਭਾਈ ਮਰਦਾਨਾ ਜੀ ਆਪਣੇ ਕੋਲੇ
ਆਵੇ ਜਹ ਵੈਸੇ ਸੁਖਰਾਸਾ,
ਜਿੱਥੇ ਸੁਖਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਬੈਠੇ ਸੀ ਉੱਥੇ ਆ ਗਿਆ।
ਇੱਕ ਜੌਹਰੀ ਪਿੱਖ ਕਰ ਬੋਲਾ,
ਇਹ ਤਾਂ ਜੀ ਇੱਕ ਜੌਹਰੀ ਦੇਖ ਕੇ ਬੋਲਿਆ।
ਤੀਨ ਤਾਂਬਰਪਣ ਜਾਕੋ ਮੋਲਾ,
ਇਹ ਤਿੰਨ ਤਾਂਬੇ ਦੇ ਪੈਸੇ ਮਿਲਣੇ ਇਹਦੇ।
ਸਾਲ ਸਰਾਏ ਜੌਹਰੀ ਨਾਮ,
ਉਹਦਾ ਸਾਲ ਸਰਾਏ ਜੌਹਰੀ ਦਾ ਨਾਮ ਹੈ।
ਮਰਦਾਨੇ ਜਾਵੋ ਤੇ ਧੰਮ,
ਮਹਾਰਾਜ ਕਹਿੰਦੇ ਉਹ ਜੌਹਰੀ ਕੋਲ ਨਾ ਜਾ, ਤੈਨੂੰ ਜਿਹਦੇ ਕੋਲ ਮੈਂ ਭੇਜੂ ਉਹਦੇ ਕੋਲ ਜਾ, ਉਹਨੂੰ ਪਤਾ ਇਹ ਤੂੰ ਛੋਟੇ ਜਿਹੇ ਜੌਹਰੀ ਕੋਲ ਜਾ ਵੜਿਆ, ਸਾਲ ਸਰਾਏ ਨਾਮ ਹੈ, ਉਹ ਨਾਮ ਪੁੱਛ ਕੇ ਨਾ ਫੇਰ ਤੂੰ ਉੱਥੇ ਜਾਈ ਅੱਗੇ।
ਜੇ ਪਾਈ ਦੀਜੇ ਇਹੀ,
ਸੋ ਇਸ ਕਰਕੇ ਉਹ ਜਦੋਂ ਮਿਲ ਜਾਵੇ ਨਾ ਤੈਨੂੰ ਇਹ ਫੇਰ ਉਹਨੂੰ ਦਈ ਜਾ ਕਰਕੇ।
ਦੇ ਮੁੱਲ ਸਵਾ ਬੋਲੇ ਹੀ,
ਉਹ ਤੈਨੂੰ ਇਹਦੇ ਪੈਸੇ ਦਊਗਾ, ਉਹਦਾ ਉਧਾਰ ਵੀ ਕਰਨਾ, ਫਿਰ ਉਹ ਤੂੰ ਲੈ ਕੇ ਆ ਜਾਈ।
ਸੁਣ ਕਰ ਨਗਰ ਵਿਖਿਆ ਪੁਨ ਗਵਨਾ,
ਫੇਰ ਸੁਣ ਕੇ ਨਗਰ ਦੇ ਚ ਭਾਈ ਮਰਦਾਨਾ ਗਏ।
ਖੋਜ ਤਾਂ ਫਿਰ ਤਸਾਹਕੇ ਭਵਨਾ,
ਉਸ ਵਕਤ ਸ਼ਾਹ ਦਾ ਭਵਨ ਖੋਜਦੇ ਫਿਰਦੇ।
ਜਬ ਕਹਿਣਾ ਤੇ ਸਦਨ ਬਤਾਇਆ,
ਜਦੋਂ ਪੁੱਛਦੇ ਪੁੱਛਦੇ ਕਿਸੇ ਦੱਸਿਆ ਉਹ ਸਾਹਮਣੇ ਸਾਇਲ ਸਰਾਏ ਜੌਹਰੀ ਦਾ ਘਰ ਹੈ।
ਦਰ ਤਸ਼ਟੇ ਹਾਂ ਕਹਿ ਉੱਚ ਬੁਲਾਇਆ,
ਉਹਦੇ ਦਰਵਾਜੇ ਤੇ ਜਾ ਕੇ ਉੱਚੀ ਆਵਾਜ਼ ਵਿੱਚ ਬੁਲਾਇਆ।
ਸੁਣ ਤਸਾਹ ਭੇਜੋ ਨਿਜ ਦਾਸਾ,
ਸੁਣ ਕੇ ਸ਼ਾਹੂਕਾਰ ਨੇ ਆਪਣਾ ਦਾਸ ਭੇਜਿਆ ਨੌਕਰ।
ਕੌਣ ਹੈ ਬੂਝੋ ਤਹ ਪਾਸਾ,
ਇਹ ਬਾਹਰ ਕੌਣ ਆਵਾਜ਼ ਮਾਰਦਾ ਜਾਂ ਦੇਖ ਕੇ ਆ ਜਾ ਕੇ।
ਆਈ ਨਿਕਟ ਭ੍ਰਿਤ ਬਚਨ ਲਾਇਓ,
ਉਸ ਵਕਤ ਆ ਕਰਕੇ ਨੌਕਰ ਨੇ ਕੋਲ ਹੋ ਕੇ ਕਿਹਾ ਬਚਨ।
ਕੋ ਹੈ ਤੂੰ ਕਹਤੇ ਚਲੇ ਆਇਓ,
ਉਹ ਭਾਈ ਤੂੰ ਕੌਣ ਹੈ ਕਿੱਥੋਂ ਚੱਲ ਕੇ ਆਇਆ।
ਤੇ ਸੋ ਮਰਦਾਨੀ ਬਚਨ ਪਾਖਾ,
ਉਹਨੂੰ ਭਾਈ ਮਰਦਾਨੇ ਨੇ ਬਚਨ ਕਿਹਾ।
ਸੌਦੇ ਵੇਚਣ ਕੀ ਅਭਿਲਾਖਾ,
ਸੌਦਾ ਵੇਚਣ ਦੀ ਇੱਛਾ ਹੈ ਮੇਰੀ।
ਅਸ ਕਹਿ ਅੰਤਰ ਸਦਨ ਵਸੇ ਦਾਇਓ,
ਇਉਂ ਕਹਿ ਕੇ ਅੰਦਰ ਘਰ ਦੇ ਵਿੱਚ ਵੜ ਗਿਆ।
ਦੇ ਸਾਹਿਬ ਕੋ ਲਾਲ ਦਿਖਾਇਓ,
ਦੇ ਕਰਕੇ ਉਹ ਸ਼ਾਹੂਕਾਰ ਨੂੰ ਜਦੋਂ ਲਾਲ ਦਿਖਾਇਆ,
ਨੈਣ ਬਲੋਕਤ ਮਨ ਵਿਸਮਾਨਾ,
ਉਹ ਸ਼ਾਹੂਕਾਰ ਨੇ ਜਦ ਦੇਖਿਆ ਲਾਲ, ਅੱਖਾਂ ਖੁੱਲੀਆਂ ਹੀ ਖੁੱਲੀਆਂ ਰਹਿ ਗਈਆਂ, ਹੈਰਾਨ ਹੋ ਗਿਆ ਦੇਖ ਕੇ।
ਪਠ ਅੱਖਰ ਤੇ ਪਰ ਪਹਿਚਾਨਾ,
ਉਹ ਲਾਲ ਦੇ ਉੱਤੇ ਕੋਈ ਅੱਖਰ ਲਿਖੇ ਹੋਏ ਸੀ ਦੇਖ ਕੇ ਪਹਿਚਾਣ ਲਈ।
ਧਰਮਵੰਤ ਸੋ ਸਾਹਸ ਜਾਨਾ,
ਉਹ ਧਰਮ ਵਾਲਾ ਸੀ ਸ਼ਾਹੂਕਾਰ, ਬੜਾ ਧਰਮੀ ਆਦਮੀ ਸੀ।
ਕਰ ਵਿਚਾਰ ਔਰ ਬਚਨ ਬਖਾਨਾ,
ਵਿਚਾਰ ਕਰਕੇ ਉਹਨੇ ਇਸ ਤਰ੍ਹਾਂ ਬਚਨ ਕਿਹਾ।
ਦੋਹਰਾ ਸਹਿਸ ਰਜਤ ਪਾਨਾ ਲਿਖੇ ਹੈ, ਜੋ ਦੇਖੇ ਸੋ ਦੇ।
ਭਾਈ ਇਹਦੇ ਉੱਤੇ ਲਿਖਿਆ ਹੈ ਸਹਿਸ ਤੋਂ ਭਾਵ ਹਜ਼ਾਰ, ਹਜ਼ਾਰ ਰੁਪਈਆ ਉਹ ਬੰਦਾ ਇਹ ਲਾਲ ਨੂੰ ਦੇਖ ਕੇ ਇਹਦੀ ਦਰਸ਼ਨੀ ਭੇਟਾ ਦੇਵੇ, ਕੀਮਤ ਇਹਦੀ ਅੱਡ ਹੈ, ਇਹ ਇੰਨਾ ਕੀਮਤੀ ਲਾਲ ਤੂੰ ਕਿੱਥੋਂ ਲੈ ਲਿਆ।
ਮੂਲ ਕਰੋਂ ਪਹਿਚਾਤ ਇਹ ਪੂਰਬ ਸਤ ਤੁਮ ਲੇ।
ਮੋਲ ਤਾਂ ਇਹਦਾ ਬਾਅਦ ਵਿੱਚ ਕਰਾਂਗੇ ਤੇ, ਪਰ ਕਵੀ ਜੀ ਨੇ 100 ਹੀ ਲਿਖਿਆ ਰੁਪਈਆ, ਸਹਿਜ ਤੋਂ ਭਾਵ ਇਸ ਕਰਕੇ 1000 ਵੀ ਹੁੰਦਾ, ਪਰ 100 ਰੁਪਈਆ ਮੁੱਲ ਲਿਖਿਆ। ਕਹਿੰਦੇ 100 ਰੁਪਈਆ ਤਾਂ ਤੂੰ ਆਪ ਫੜ, ਬਾਅਦ ਵਿੱਚ ਮੁੱਲ ਕਰਾਂਗੇ ਇਹਦਾ। ਇਸ ਤਰ੍ਹਾਂ ਸੋ ਸੋਮਵਾਰ ਨੂੰ ਹੁਣ ਸ਼ਰਵਣ ਕਰਾਂਗੇ ਅੱਗੇ।